अपने अमृत बचना की विचार प्रेम भावना श्रद्धा नाल आप ही कृपा करके करा लो, करो कृपा साध संगत आशीष बख्शो, प्यार अदब नाल उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु अर्जुन देव सच्चे पातशाह महाराज जी दी इस अमृत बाणी दी आरंभ विच अर्ज कीती सी, एक लड़ी गुरुदेव ने परोई हुई। सब तो पहले शब्द विच केवल बेनती सी कि हे मालक, तेरे नाम तो बिना, तेरी कृपा तो बिना तो मनुख का जीवन इस तरह है कि जिमें पानी ना मिले ते कीमती तो कीमती फसल भी मुरझा जाती है, कुमला जाती है, सड़ जाती है। उस फसल तो कोई आस नहीं कि अनाज की प्राप्ति हो सके। जिमें एक गां दुध ना दे ते उसनू दर दर दियां ठोकरां पैंदियां नहीं, तेरी कृपा तो बिना तो मनुख दे जीवन की अवस्था एवे कि तेल दुध ते बाहरी कितै ना आवे काम, जल बिन साफ को मिलावती उपजै नाही दां। सतगुरु ने फिर पूछया जिज्ञासु, तेरी इच्छा तेरी लोचा की है? ते सब तो पहली कृपा कीती हे मालक, दुनिया दे सुख सहूलता हर वस्तु मेरे कोल है, पर अंदर दा शांति अंदर दी टिका मेरे कोल नहीं। ते धन गुरु अर्जुन साहब कहन लगे, ओ अंदर दा आनंद मिलदा केवल गोविंद नू आराधन दे नाल। ते जिस दिन विचार बारह माह दी आरंभ कीती सी, उस दिन अर्थ आप दे चरणा विच कीती सी कि चेतर महीने दे पहले दो बचन ए पले बन के रखियो, ते इन्हां दी प्राप्ति दे लई जिज्ञासु बारह महीने मालक दे चरणा विच सिक्का जोदड़ियां बिरहो तरले मिन्ता कर दे, ते बारहवें महीने विच ओ दात प्राप्त हुई जेड़ी दात दी मंग हजूर कहिंदे ने चेत विच कीती सी। चेत विच साहब ने कहा कहिंदे ने जे अंदर दा टिका चाहना है फिर चेत गोविंद आराधी है खोवै आनंद घना, जे चेत विच गोविंद नू आराधेगा मालक नू जपेगा ते तेरे सिर दे विच बहुत आनंद पैदा हो सकदा है, घना दर से बहुत ज्यादा। ते फिर जिज्ञासु ने पूछया, दातार उस चेत नू आराधिए किवें, किवें मालक नू चेते करिए? ते हजूर कहन लगे, अपने आप नहीं, चेत गोविंद आराधिए होवै आनंद घना, संत जना मिल पाईए रसना नाम भना। गुरमुखां दी संगत संत जना दी संगत करी ते रसना नाल उस मालक दे नाम नू भना दर ते उचारण करी ते आनंद दी प्राप्ति जरूर होवेगी। अज धन गुरु अर्जुन साहब ने कृपा कीती, जेड़ी मंग चेत विच जिज्ञासु मंगदा सी, वैसाख विच तरले लै रहा सी, जेठ विच लुछदा ते तपदा पिया सी, आषाढ़ अंदर नूं टिकन नहीं सी देंदा, सावन विच थोड़ी जी निम्मी निम्मी बरसात ने टिका दिता, भादों विच फिर भरम पै गया, अस्सू दी रुत आई ते अंदर प्रेम ने उछाला खादा, कत्ते विच बेनती कीती अपने कर्मा करके विछड़िया वां, मगर विच जुड़िया होया नूं तक के अंदर चाव पैदा होया। पो विच साहब ने कहा, जप के ककर नहीं व्यापेगा, मात विच अंदर दी सुचमता दी गल कीती ते जदों इन्ने सफर नूं तय कीता ते फगन दा महीना आया ते धन गुरु अर्जुन साहब कहन लगे, फलगुन आनंद उपार जाना, जिन्हों चेत विच कहिंदे सन होवै आनंद कणा, अज ओ उपार जना दा अर्थ पैदा हो गया, फलगुण आनंद उपार जना। ते साहब कहन लगे, किवें? हर सज्जन प्रगति आए, जिस हरी सज्जन ली बेनतियां जोड़ियां कीतियां ओ खिरदे विच प्रगट हो गया। ते साहब जीओ के आनंद ਤੇ ਸੱਜਣ ਦੋਨੋਂ ਆ ਗਏ। ਸਾਹਿਬ ਕਹਿਣ ਲੱਗੇ ਅਸਲ ਹਕੀਕਤ ਇਹ ਵੇ, ਜਿੱਥੇ ਸੱਜਣ ਨੇ ਆਉਣਾ ਉੱਥੇ ਕੁਦਰਤੀ ਤੌਰ ਤੇ ਆਨੰਦ ਨੇ ਆ ਹੀ ਜਾਣਾ। ਜਿੱਥੇ ਆਨੰਦ ਦਾ ਦਾਤਾ ਆਏਗਾ, ਸੁੱਖਾਂ ਦਾ ਦਾਤਾ ਆਏਗਾ, ਉੱਥੇ ਸੁੱਖ ਕੁਦਰਤੀ ਤੌਰ ਤੇ ਪ੍ਰਵੇਸ਼ ਕਰਦੇ ਨੇ। ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟੀ ਆਏ ਤੇ ਮਾਲਕ ਕਿਵੇਂ ਪ੍ਰਗਟ ਹੋਏ। ਤੇ ਸਾਹਿਬ ਨੇ ਫਿਰ ਅਗਲਾ ਬਚਨ ਕਿਹਾ, ਕਹਿਣ ਲੱਗੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ ਹੈ। ਪਰਮੇਸ਼ਵਰ ਦੇ ਪਿਆਰੇ ਸੰਤ ਜਨ ਉਹ ਸਹਾਈ ਹੋਏ। ਰਾਮ ਕੇ ਦਾ ਅਰਥ ਹੈ ਪਰਮੇਸ਼ਵਰ ਦੇ ਚਰਨਾਂ ਵੀ ਜੁੜੇ ਹੋਏ। ਉਹਨਾਂ ਨੇ ਸਹਾਇਤਾ ਕਰਕੇ ਮੈਨੂੰ ਮਾਲਕ ਦੇ ਚਰਨਾਂ ਵੀ ਜੋੜ ਦਿੱਤਾ। ਇਹਨਾਂ ਦੋ ਪੰਕਤੀਆਂ ਦੀ ਆਰੰਭ ਵਿੱਚ ਅਰਜ਼ ਕਰਨੀ ਕਿ ਅੰਦਰ ਆਨੰਦ ਪ੍ਰਗਟ ਹੋ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ, ਕਹਿੰਦੇ ਨੇ ਪਰਮੇਸ਼ਵਰ ਹੈ ਤਾਂ ਹਰ ਇੱਕ ਦੇ ਅੰਦਰ, ਕੋਈ ਐਸਾ ਹਿਰਦਾ ਨਹੀਂ ਜਿਹਦੇ ਵਿੱਚ ਉਸ ਮਾਲਕ ਦੀ ਜੋਤ ਨਹੀਂ। ਪਰ ਚੇਤੇ ਰੱਖੀ ਪ੍ਰਗਟ ਉਸ ਹਿਰਦੇ ਵਿੱਚ ਹੁੰਦੀ ਆ ਜਿਸ ਉੱਤੇ ਮੇਰੇ ਮਾਲਕ ਦੀ ਮਿਹਰ ਹੋ ਜਾਏ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਧਰਤੀ ਦੇ ਥੱਲੇ ਪਾਣੀ ਹੈ, ਪਾਣੀ ਦਾ ਖੋਣਾ ਕੁਝ ਹੋਰ ਚੀਜ਼ ਹੈ, ਪਰ ਪਾਣੀ ਦਾ ਪ੍ਰਗਟ ਹੋ ਜਾਣਾ ਕੁਝ ਹੋਰ ਚੀਜ਼। ਧਰਤੀ ਸਾਰੀ ਥੱਲੇ ਪਾਣੀ ਮਿਲੇਗਾ, ਪਰ ਜਿੱਥੇ ਆਪਾਂ ਘਰਾਂ ਵਿੱਚ ਨਲਕੇ ਲਾਉਂਦੇ ਸਾਂ ਜਾਂ ਕਿਤੇ ਟਿਊਬਲ ਲਾਉਣਾ ਜਾਂ ਜ਼ਮੀਨ ਨੂੰ ਪੱਟ ਕੇ ਖੂਹ ਤਿਆਰ ਕਰਨਾ, ਪਾਣੀ ਤਾਂ ਸਾਰੀ ਧਰਤੀ ਥੱਲੇ ਸੀ, ਪਰ ਬੁੱਕ ਹੱਥ ਕੇਵਲ ਉੱਥੇ ਅੱਡਿਆ ਜਾਂਦਾ ਸੀ ਜਿੱਥੇ ਪਾਣੀ ਪ੍ਰਗਟ ਹੋ ਜਾਏ। ਸਾਹਿਬ ਕਹਿਣ ਲੱਗੇ ਸੱਜਣ ਹੈ ਤਾਂ ਹਰ ਇੱਕ ਦੇ ਅੰਦਰ, ਪਰ ਚੇਤੇ ਰੱਖੀ ਪ੍ਰਗਟ ਉਸ ਹਿਰਦੇ ਵਿੱਚ ਹੁੰਦਾ ਜਿਹਦੇ ਉੱਤੇ ਮੇਰੇ ਮਾਲਕ ਦੀ ਮਿਹਰ ਹੋਵੇ ਤੇ ਪਰਮੇਸ਼ਵਰ ਦੇ ਸੰਤ ਜਨ ਸਹਾਈ ਹੋ ਜਾਣ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਸਭਨੀ ਘਟੀ ਸੌ ਵਸੈ। ਘਟੀ ਦਾ ਅਰਥ ਹੈ ਹਰ ਇੱਕ ਹਿਰਦੇ ਵਿੱਚ, ਸੌ ਦਾ ਅਰਥ ਮਾਲਕ ਵਸਦਾ। ਸਭਨੀ ਘਟੀ ਸੌ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਕਹਿੰਦੇ ਨੇ ਅਸਲ ਵਿੱਚ ਉਹ ਸੁਹਾਗਣਾ ਨੇ ਜਿਨ੍ਹਾਂ ਦੇ ਅੰਦਰ ਗੁਰੂ ਕੀ ਕਿਰਪਾ ਨਾਲ ਹਰੀ ਸੱਜਣ ਪ੍ਰਗਟ ਹੋ ਗਏ। ਸਾਹਿਬ ਨੇ ਇੱਕ ਹੋਰ ਅੰਮ੍ਰਿਤ ਬਚਨ ਕਿਹਾ, ਅਸੀਂ ਪੜ੍ਹਨੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਕਹਿੰਦੇ ਨੇ ਪ੍ਰਗਟ ਕਿਸੇ ਉਸ ਹਿਰਦੇ ਵਿੱਚ ਆਉਂਦੀ ਏ ਜਿੱਥੇ ਗੁਰੂ ਕੀ ਰਹਿਣ ਟਿਕ ਜਾਏ। ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਕਹਿਣ ਲੱਗੇ ਪਿਆਰਿਆ ਗੁਰਸਾਖੀ ਜੋਤ ਪ੍ਰਗਟ ਹੋਏ। ਜੇ ਗੁਰੂ ਕੀ ਸਿੱਖਿਆ ਕਮਾਵੇ ਤੇ ਹਿਰਦੇ ਵਿੱਚ ਉਹ ਮਾਲਕ ਦੀ ਜੋਤ ਪ੍ਰਗਟ ਹੋ ਜਾਂਦੀ। ਸਾਹਿਬ ਕਹਿੰਦੇ ਨੇ ਫੱਗਣ ਵਿੱਚ ਮੇਰਾ ਹਰੀ ਸੱਜਣ ਮੇਰੇ ਹਿਰਦੇ ਵਿੱਚ ਆ ਗਿਆ, ਪ੍ਰਗਟ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਹੀ ਆਪਾਂ ਪੜ੍ਹਦੇ ਹਾਂ। ਜਦੋਂ ਉਹ ਸੱਜਣ ਆਇਆ ਅੰਦਰ ਨੂੰ ਕਿੰਨਾ ਕੁ ਟਿਕਾ ਆਨੰਦ ਮਿਲਿਆ। ਸਾਹਿਬ ਕਹਿੰਦੇ ਨੇ ਅੱਜ ਟੀਕਰਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਡਰਨਾ, ਅੰਦਰ ਨੂੰ ਭੈ ਲੱਗਣਾ ਕਿ ਪਤਾ ਨਹੀਂ ਇਹ ਕਦੋਂ ਮੇਰੇ ਅੰਦਰ ਨੂੰ ਤਬਾਹ ਕਰ ਸਕਦੇ ਨੇ। ਪਰ ਕਹਿੰਦੇ ਨੇ ਜਦੋਂ ਸੱਜਣ ਆਨੰਦ ਲੈ ਕੇ ਆਇਆ ਤੇ ਅੰਦਰੋਂ ਆਵਾਜ਼ ਆਈ ਕਿ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਖੇ ਪਾਪ ਖੇ ਵਿਕਾਰੋ ਤੁਸੀਂ ਮੇਰੇ ਅੰਦਰੋਂ ਦੂਰ ਚਲੇ ਜਾਓ, ਕਿਉਂਕਿ ਮੇਰੇ ਹਿਰਦੇ ਦੇ ਵਿੱਚ ਮੇਰਾ ਮਾਲਕ ਆ ਕੇ ਵਸ ਗਏ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ, ਹੁਣ ਤਾਂ ਜਮਦੂਤ ਵੀ ਭੈ ਖਾਣ ਲੱਗੇ, ਹਿਰਦੇ ਵਿੱਚ ਮੇਰਾ ਗੋਬਿੰਦ ਆ ਕੇ ਪ੍ਰਗਟ ਹੋ ਗਏ। ਚੇਤੇ ਰੱਖਿਓ ਫੱਗਣ ਦਾ ਮਹੀਨਾ ਜਿੱਥੇ ਸੱਜਣ ਪ੍ਰਗਟ ਹੁੰਦਾ ਉੱਥੇ ਇਸੇ ਫੱਗਣ ਦੇ ਮਹੀਨੇ ਵਿੱਚ ਬਸੰਤ ਦਾ ਆਗਮਨ ਵੀ ਹੋ ਗਿਆ। ਚਾਰ ਚਪੇਰੇ ਫੁਲਵਾੜੀ ਖਿੜ ਪਈ, ਚਾਰ ਚਪੇਰੇ ਹਰਿਆਵਲ ਹੋ ਗਈ। ਤੇ ਧੰਨ ਗੁਰੂ ਅਰਜਨ ਸਾਹਿਬ ਨੇ ਇਸੇ ਮਹੀਨੇ ਦੀ ਗੱਲ ਕਰਦਿਆਂ ਕਹਿਣ ਲੱਗੇ ਬਸੰਤ ਵੀ ਖੇੜਾ, ਆਨੰਦ ਇੱਕ ਖੇੜਾ ਹੈ। ਕਹਿੰਦੇ ਨੇ ਪਰ ਚੇਤੇ ਰੱਖੀ ਬਸੰਤ ਦੀ ਰੁੱਤ ਫੱਗਣ ਦਾ ਮਹੀਨਾ ਉਹਨਾਂ ਲਈ ਭਾਗਾਂ ਵਾਲਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਵਾਹਿਗੁਰੂ ਟਿਕਿਆ ਹੈ। ਜਿਸ ਹਿਰਦੇ ਵਿੱਚ ਸੱਜਣ ਨਹੀਂ, ਫੱਗਣ ਦੇ ਖਿੜੇ ਕੋਈ ਫੁੱਲ ਵੀ ਉਹਦੇ ਲਈ ਅੱਗ ਭਾਕ ਦੇ। ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨ ਸਪਿਰੈ ਜਲੰਤ। ਉਹਨਾਂ ਦੇ ਅੰਦਰ ਟਿਕਾ ਨਹੀਂ ਤੇ ਆਨੰਦ असल विच ओ परम अवस्था है जिदे विच कोई गमी कोई चिंता कोई झोड़ा नहीं व्यापदा। ते इसे महीने की गल करदे आं भाई साहब भाई नंद लाल जी ने अपनी रचना विच एक अमृत बचन कहा इसे महीने विच उस धरती ते होली खेडी जांदी होली नाल तन ते रंग सटिया जांदा है। ते भाई नंद लाल जी कहिंदे ने गुरु गोबिंद सिंह सच्चे पातशाह इस महीने भी जदों लोग होली खेडन आए एक दूजे ते रंग सटे ते मेरे कलगीधर स्वामी ने अपने खत दे अंदर एक पिचकारी पकड़ी शब्द वरते ने उन्हां कह लगे एक ता रंग घोल के पिचकारी पकड़ी ते दूसरा अपने हथां विच गुलाल पकड़ लिया। कहिंदे ने दातार लोकां दे अंदर सड़े भुजे पै सन पर जदों तू अपने हथां दे विचों गुलाल नूं बखेरिया ते ओ रंग इन्ना कु चार चुफेरे छा गया कि तेरी कृपा नाल रंगिया होया नूं लगदा है असमान भी तेरे रंग विच रंगिया गया ते धरती भी तेरे रंग विच रंगी गई। उत्थे भाई साहब ने एक होर बचन कहा तां भावां गुरु अर्जुन साहब ने भी इस आनंद का जिक्र करदियां ये रहमत की कह लगे आज हमारे बने फाग प्रभ संगी मिल खेलन लाग होली कीनी संत सेव रंग लागा अत लाल देव। इसे महीने की वह घटना कहिंदे ने रब दे प्यारे संत जना नाल होली खेडी ते अंदर मेरे मालक दे नाम विच रंगिया गया। खैर जिहड़ी अर्ज कर रहे हैं भाई साहब कहिंदे ने कि सतगुरु तेरे हाथ विचों गुलाल निकले जमीन ते आसमान रंगे जांदे ने ते जदों तेरी खत दी पिचकारी विचों किते नाम दा रंग बिखरदा है ते उस रंग विच इन्नी कु समरता है कि एक ता सुके किरदे तुसी रंग देंदे हो ते दूजी कृपा करके तेरे उस रंग दे विचों ओ महक उठ दिए कि जिदन ओ करनी वाला जांदा है लंघदा होया कमल फुल दी तरह भवरियां नूं अपने वल खिंची जांदा है। भाई साहब भाई नंद लाल जी ने शब्द वरते कहन लगे जय पिचकारिये पुरजा परानी हे सतगुरु तेरे हाथ विच पकड़ी पिचकारी विच जाफरानी केसरी रंग भरिया होए खुशी दा प्रतीक आनंद दा प्रतीक खेड़े दा प्रतीक है जय पिचकारिये पुरजा परानी के हर बेरंग रा खुश रंगो भू करद हे सतगुरु जेड़े बेरंग जेड़े रंगे हुए नहीं सन तुसी कृपा कीती उन्हां दे अंदर नूं रंग दिता ते कहन लगे फिर उस रंग विच महक भी पैदा हो गई जह पिचकारिये पुरजा परानी के हर बेरंग रा खुश रंगो भू करद। फिर अगे कहन लगे गुलाल आप सानिए दस्ते मुबारक तेरे हाथ विच गुलाल पकड़िया होया है जमीनों आसमारा सुरखुरू करद जमीन तो लैके आसमान तक जदों तू अपने हथां विचों गुलाल नू फेंकना है मेरे मालक सारे तेरे रंग विच रंगे गए। गुरु अर्जुन साहब कहिंदे ने देखो अज चिंता झोरा मिट गया खरी सज्जन घर विच आ गया ते आनंद प्रगट हो गया ओ खेड़ा जेड़ा जीवन बन जांदा है। गुरमुख प्यारे भाई साहब भाई वीर सिंह होरां ने एक बड़ा सोहना बचन के उन्हां दी एक कविता हुंदी है फुल ते योगी बड़ा सोहना उन्हां दृश्य पेश कीता है। कहिंदे ने खिड़िया होया फुल सी ते एक योगी जिहड़ा ध्यान विच परपक है जिहड़ा अंदरों टिके है ਉਹ ਗੱਲ ਕਰਦੇ ਨੇ ਕਿ ਖੇੜਾ ਆਨੰਦ ਹੈ ਕੀ। ਭਾਈ ਵੀਰ ਸਿੰਘ ਕਹਿੰਦੇ ਨੇ ਕਿ ਖਿੜੇ ਕੋਈ ਫੁੱਲ ਨੂੰ ਇੱਕ ਯੋਗੀ ਦੇਖਦਾ ਪਿਆ ਉਹਨੇ ਅੱਖਾਂ ਟਿਕਾ ਕੇ ਖਿੜੇ ਕੋਈ ਫੁੱਲ ਦੀਆਂ ਪੰਖੜੀਆਂ ਤੱਕੀਆਂ ਤੇ ਭਾਈ ਸਾਹਿਬ ਕਹਿਣ ਲੱਗੇ ਸੀ ਪੁੱਛ ਲਿਆ ਉਹ ਜੁੜੇ ਕੋਈ ਮਨਾ ਉਹ ਟਿਕੇ ਕੋਈ ਬੰਦਿਆ ਕੀ ਕਾਰਨ ਤੂੰ ਇਸ ਖਿੜੇ ਕੋਈ ਫੁੱਲ ਨੂੰ ਕਿਉਂ ਤੱਕਣਾ ਪਿਆ। ਤੇ ਅੱਗੋ ਯੋਗੀ ਕਹਿੰਦਾ ਹੈ ਮੈਂ ਦੇਖਣਾ ਪਿਆ ਵਾਂ के चार चुफेरे लोकां दे केवल खौ के चिंता ते झोरा है पर एदे कोल आ खेड़ा क्यों है मैं जीभ ला के एदे दिल दे भेद नूं एदे दिल दी गल नूं सुननी चाहना वा। ते भाई साहब कहिंदे ने बड़े यतन कीते उस जोगी ने के खिड़े कोई फुल नूं किते जीभ लग जाए अपना अंदर बोल के दसे। कहिंदे ने जदों योगी दे सामने फुल बोलिया ना ਤੇ ਇੱਕ ਰੱਬ ਦੀ ਰਹਿਮਤ ਵਾਲਾ ਕੋਲੋਂ ਲੰਘਿਆ। ਕਹਿਣ ਲੱਗੇ ਜਿਤਨੀ ਦੇਰ ਤੱਕ ਮਰਜ਼ੀ ਤੂੰ ਖਲੋਤਾ ਰਹੋ ਇਹਨੇ ਬੋਲ ਕੇ ਤੈਨੂੰ ਕੁਝ ਦੱਸਣਾ ਨਹੀਂ। ਅਸਲ ਵਿੱਚ ਇਹਦਾ ਜੀਵਨ ਹੀ ਕੇਵਲ ਖੇੜਾ ਹੈ, ਇਹਨੂੰ ਖੇੜੇ ਤੋਂ ਬਿਨਾਂ ਦੂਜੀ ਕੋਈ ਸੁਰਤੀ ਨਹੀਂ, ਇਹਦੇ ਅੰਦਰ ਕੇਵਲ ਆਨੰਦ ਹੈ। ਭਾਈ ਸਾਹਿਬ ਨੇ ਉੱਥੇ ਇਹ ਕਵਿਤਾ ਕਹੀ, ਕਹਿਣ ਲੱਗੇ ਖਿੜੇ ਫੁੱਲ ਨੂੰ ਜੋਗੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਜੁੜਿਆ ਹੋਇਆ ਮਨ ਉਸ ਖਿੜੇ ਫੁੱਲ ਨੂੰ ਤੱਕਦਾ ਪਿਆ। ਕਹਿਣ ਲੱਗੇ ਖਿੜੇ ਫੁੱਲ ਨੂੰ ਜੋਗੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਅਸਾਂ ਪੁੱਛਿਆ ਜੁੜੇ ਮਣਾ ਤੂੰ ਕਿਉਂ ਪਿਆ ਇਸ ਤੇ ਮਰਦਾ। ਕਹਿਣ ਲੱਗਾ ਮੈਂ ਸੁਣਨੀਆਂ ਚਾਹਾਂ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਭ ਲਾਉਣ ਦਾ ਯਤਨ ਪਿਆ ਹਾਂ ਕਰਦਾ। ਭਾਈ ਸਾਹਿਬ ਕਹਿੰਦੇ ਨੇ ਜੋਗੀ ਧਿਆਨ ਤੁਰਿੰਦਾ ਫੁੱਟਾ, ਫੁੱਲ ਜੀਭ ਨਾ ਲਾਈ, ਪਰ ਜਿਹਦੇ ਕੋਲ ਆਨੰਦ ਹੈ ਉਹਦੇ ਕੋਲ ਬੋਲਣ ਦੀ ਲੋੜ ਨਹੀਂ। ਚੁੱਪ ਜੀਭ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ, ਕੂਕ ਕੂਕ ਪਿਆ ਸੋਹਣਾ ਆਖੇ ਤਨ ਮਨ ਮੇਰਾ ਕਿਹੜਾ, ਖਿਰਨ ਖੜਾਵਣ ਬਾਜੋ ਸਾਨੂੰ ਹੋਰ ਸੁਰਤ ਨਹੀਂ ਕਰ। ਕਹਿੰਦਾ ਮੇਰਾ ਤਨ ਮਨ ਕੇਵਲ ਆਨੰਦ ਤੇ ਖੇੜਾ ਹੈ, ਮੈਨੂੰ ਆਨੰਦ ਤੋਂ ਬਿਨਾਂ ਦੂਜੀ ਸੁਰਤੀ ਨਹੀਂ। ਪਿਆਰਿਓ ਇਸ ਆਨੰਦ ਦੀ ਪ੍ਰਾਪਤੀ ਹੋਵੇ ਕਿਵੇਂ? ਸਾਹਿਬ ਧੰਨ ਗੁਰੂ ਅਮਰਦਾਸ ਜੀ ਤਾਂ ਰੋਜ਼ ਕਹਿੰਦੇ ਨੇ, ਆਖਦੇ ਨੇ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਪੁੱਛਿਆ ਮਹਾਰਾਜ ਜਿਹੜੇ ਲੋਕ ਕਹਿੰਦੇ ਨੇ ਆਨੰਦ, ਧੰਨ ਗੁਰੂ ਅਮਰਦਾਸ ਕਹਿਣ ਲੱਗੇ ਨਹੀਂ ਆਨੰਦ ਆਨੰਦ ਸਭ ਕੋ ਕਹੇ, ਹਰ ਕੋਈ ਕਹਿੰਦਾ ਮੈਂ ਖੁਸ਼ ਹਾਂ, ਪਰ ਜਦੋਂ ਕਿਤੇ ਉਹਦੇ ਹਿਰਦੇ ਦੇ ਢੱਕਣ ਨੂੰ ਖੋਲ ਕੇ ਦੇਖੇਗਾ ਥੱਲਿਓਂ ਕੇਵਲ ਦੁੱਖ ਦੀਆਂ ਪਰਤਾਂ ਨਿਕਲਦੀਆਂ ਨੇ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕੋਈ ਇੱਕ ਅੱਧੇ ਦਿਨ ਲਈ ਸਦਾ ਲਈ ਗੁਰੂ ਨੇ ਕਿਰਪਾ ਕਰਕੇ ਆਨੰਦ ਦੇ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਜੀਵਨ ਵਿੱਚ ਇੱਕ ਬੜੀ ਰਹਿਮਤ ਵਾਲਾ ਸਿੱਖ ਆਇਆ ਜਿਸ ਨੂੰ ਗੁਰੂ ਨੇ ਟਿਕੇ ਹੋਏ ਨੂੰ ਅੰਦਰ ਦਾ ਆਨੰਦ ਦੇਣ ਦੀ ਇੱਕ ਰਹਿਮਤ ਕੀਤੀ। ਧਿਆਨ ਦਿਆ ਜੇ ਲਾਹੌਰ ਦੀ ਧਰਤੀ ਦਾ ਰਹਿਣ ਵਾਲਾ ਇਹ ਸੱਜਣ ਸੀ, ਜਨਮ ਹੋਇਆ ਤੇ ਕੁਝ ਸਮੇਂ ਤੋਂ ਬਾਅਦ ਇਸ ਦੇ ਮਾਤਾ ਪਿਤਾ ਚਲਾਣਾ ਕਰ ਗਏ। ਪਰਿਵਾਰ ਨੇ ਰਿਸ਼ਤੇਦਾਰਾਂ ਨੇ ਪਰਵਰਿਸ਼ ਕੀਤੀ, ਮਾਂ ਬਾਪ ਨੇ ਇਹਦਾ ਨਾਮ ਰੱਖਿਆ ਸੀ ਸੁਜਾਨ ਰਾਏ। ਧਿਆਨ ਦਿਆ ਜੇ ਗੁਰੂ ਪ੍ਰਗਟ ਹੁੰਦਾ ਹੈ, ਜੇ ਤੂੰ ਗੁਰੂ ਕੇ ਬਚਨ ਨੂੰ 11 ਮਹੀਨਿਆਂ ਵਿੱਚ ਕਹਿ ਜੋ ਉਹਨੂੰ ਕਮਾ ਲੈ ਤਾਂ ਹਿਰਦੇ ਘਰ ਵਿੱਚ ਵੀ ਪ੍ਰਗਟ ਹੁੰਦਾ ਹੈ। ਇਹਦਾ ਨਾਮ ਰੱਖਿਆ ਸੁਜਾਨ ਰਾਏ। ਤਾਏ ਨੇ ਇਹਦੀ ਪਰਵਰਿਸ਼ ਕੀਤੀ, ਸੰਭਾਲ ਕੀਤੀ। ਕੁਝ ਸਮਾਂ ਇਹ ਆਪਣੇ ਤਾਏ ਦੀ ਨਿਗਰਾਨੀ ਵਿੱਚ ਪੜ੍ਹਦਾ ਰਿਹਾ। ਉਹਨੇ ਤਾਲੀਮ ਬੜੀ ਉੱਚੀ ਦਿੱਤੀ, ਫਾਰਸੀ ਦਾ ਮਹਾਨ ਵਿਦਵਾਨ ਬਣਿਆ। ਨਾਲ ਪਿੰਨ ਇਹਨੂੰ ਹਿਕਮਤ ਵੈਦਿਕ ਤੇ ਗੁਣ ਸਿਖਾਏ। ਸਮਾਂ ਆਇਆ ਜਦੋਂ ਸੁਜਾਨ ਰਾਏ ਆਪਣੀ ਸੁਰਤ ਸੰਭਾਲੀ, ਇਕਾਂਤ ਵਿੱਚ ਬਹਿਣਾ ਤੇ ਮਨੋਂ ਇੱਕ ਆਵਾਜ਼ ਉੱਠਣੀ, ਸੁਜਾਨ ਰਾਏ ਜਿਸ ਘਰ ਵਿੱਚ ਤੂੰ ਬੈਠਾ ਤੇਰੀ ਮੰਜ਼ਿਲ ਇਹ ਤਾਂ ਨਹੀਂ। ਹਕੀਕਤ ਹੈ ਜਿਨ੍ਹਾਂ ਦੇ ਪੂਰਬਲੇ ਬੀਜੇ ਹੋਏ ਬੀਜ ਪੁੰਗਰਦੇ ਨੇ ਇਸ ਜਨਮ ਅੰਦਰ, ਉਹਨਾਂ ਦੇ ਅੰਦਰ ਫਿਰ ਇੱਕ ਆਵਾਜ਼ ਉੱਠਦੀ ਏ। ਭਾਵੇਂ ਦੁਨੀਆਂ ਦੇ ਸੁੱਖ ਵਾਹਿਗੁਰੂ ਸਾਰੇ ਦਿੱਤੇ ਨੇ, ਪਰ ਇਹਨਾਂ ਵਿੱਚ ਆਨੰਦ ਨਹੀਂ ਜਿੰਨੀ ਦੇਰ ਤੱਕ ਮੈਂ ਆਪਣੇ ਸਾਈਆਂ ਜੀ ਦੇ ਚਰਨਾਂ ਵਿੱਚ ਨਾ ਜੁੜ ਜਾਵਾਂ। ਤਾਂ ਹੀ ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਜਦੋਂ ਪੁੱਛਿਆ ਨਾ ਕਿ ਗੁਰੂ ਕਿਰਪਾ ਕਿਵੇਂ ਮਿਲਦੀ ਏ, ਹਜ਼ੂਰ ਕਹਿਣ ਲੱਗੇ ਪੂਰਬ ਕਰਮ ਅੰਕੁਰ ਜਗ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤਾ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲਾ ਬੀਜਿਆ ਹੋਇਆ ਬੀਜ ਅੰਕੁਰ ਹੋਵੇ। ਸੁਜਾਨ ਰਾਏ ਕੰਮ ਕਰਦਾ ਹੈ ਵੈਦਿਕ ਦਾ ਹਿਕਮਤ ਦਾ, ਪਰ ਜਦੋਂ ਕੰਮ ਕਰਨਾ ਦਵਾ ਦਰਮਲ ਕਰਨਾ, ਅੰਦਰੋਂ ਆਵਾਜ਼ ਆਉਣੀ ਸੁਜਾਨ ਰਾਏ ਤੇਰੀ ਇਹ ਮੰਜ਼ਿਲ ਨਹੀਂ, ਤੇਰਾ ਟਿਕਾਣਾ ਤੇਰੀ ਮੰਜ਼ਿਲ ਤੇਰਾ ਮੁਕਾਮ ਕੋਈ ਹੋਰ ਏ, ਤੂੰ ਕਿਹਦੇ ਵਿੱਚ ਖਚਤ ਹੋ ਗਏ। ਪਰ ਅੰਦਰ ਉਦਾਸੀ ਛਾਣ ਲੱਗੀ, ਅੰਦਰ ਜਿਹੜਾ ਉਹ ਕਿਸੇ ਚਿੰਤਾ ਵਿੱਚ ਵਹਿ ਤੁਰਿਆ। ਪਰਿਵਾਰ ਨੇ ਸੋਚਿਆ ਵੀ ਸਾਰਾ ਦਿਨ ਉਦਾਸ ਰਹਿੰਦਾ, ਚਿੰਤਾ ਵਿੱਚ ਰਹਿੰਦਾ, ਸ਼ਾਇਦ ਇਹਨੂੰ ਕੋਈ ਰੋਗ ਲੱਗ ਜਾਏ, ਕਿਤੇ ਇਹਦੇ ਤਨ ਨੂੰ ਕੋਈ ਬਿਮਾਰੀ ਨਾ ਗ੍ਰਸ ਲੈ। ਉਹਨਾਂ ਯਤਨ ਕੀਤਾ ਇਹਦੇ ਧਿਆਨ ਨੂੰ ਦੂਜੇ ਪਾਸੇ ਲਿਜਾਣ ਲਈ, ਇਹਦਾ ਵਿਆਹ ਇਹਦੀ ਸ਼ਾਦੀ ਕਰ ਦਿੱਤੀ। ਧਿਆਨ ਦਿਆ ਜੇ ਅੰਦਰ ਦੀ ਅਵਸਥਾ ਇੱਕ ਐਸੀ ਏ, ਕਈ ਵਾਰੀ ਜਿਹਨੇ ਇਹਨੂੰ ਮਾਣਿਆ ਨਹੀਂ ਉਹ ਸੋਚਦਾ ਸ਼ਾਇਦ ਇਹਨੂੰ ਰੋਗ ਲੱਗ ਗਿਆ। ਤਾਂ ਹੀ ਤਾਂ ਆ ਬਚਨ ਮੇਰੇ ਸਾਈਂ ਸੱਚੇ ਪਾਤਸ਼ਾਹ ਨੂੰ ਕਹਿ, परिवार ने भी कह, वैद ने भी कह, ते गुरु नानक साहब ने पुकार के कहा से दुनिया दे लोगों, जिस नू साई नू मिलन दी तरब है ओदी नब्ज नू ओदी नाड़ा नू देख के मत देखो नू कोई रोग लगे, ओदे हिरदे विच साई नू मिलन दा एक सल है, जिन्नी देर तक मिल ना ले ओदे अंदर टिका नहीं। साहब ने अमृत बचन कह कह लगे, वैद बुलाया वैद गी पकड़ टंडोले बाम, भोला वैद ना जाने ही करत करेजे मन। साहब गुरु ग्रंथ साहब कहंदे ने, सो कत जाने पीर पराई, जाका है अंतर दर्द ना पाई। एक उर्दू दा अदीब कहंदे कि जदो साहब दी बाह पकड़ी सी वैद ने, ते हजूर ने बड़े कमाल दे बचन कह कहन लगे, वैद ने जब नब्ज पकड़ी तो आपने फौरन कहा, कहन लगे नब्ज को क्या देखते हो, नब्ज में रखा है क्या, जिस मर्ज की जुस्त जू में नब्ज पे रखते हो हाथ, मुझे दर्द इश्क है और इश्क है मौला के साथ। मेरे अंदर एक तांग है साई नू मिलदी, सुजान राय दे अंदरों आवाज आनी कि तेरा मुकाम ये नहीं, उदास रहन लगा। परिवार ने ताए ने शादी कर दी, रब ने मेर कीती, कर पुत्र पैदा होया, पर अंदर दी तरफ होर तेज होन लगी। अर्ज कर रहे हैं, जेड़ा जिग्यासु फरियाद करेगा कि सतगुरु ओदे हिरदे घर विच प्रगट नहीं हुंदे, अंदर तांग होर तरफ पैदा हो गई। किन ने एक दिन कुछ सज्जन विद्वान आया सुजान राय दी दुकान ते बैठ के कहंदा है कि हुण तां मुल्क विच सरकारे दरबारे साडी विद्वाना दी कदरी कोई नहीं। कहंदा मैं इन्नी सोहनी शायरी करना वा, मेरा चित करदा मैं लाहौर नू छड के कल नू आनंदपुर साहिब दी धरती ते चले जाणा, उत्थे गरीबां दा दर्दी निमाणियां नू मान देण वाला सूरमियां ते विद्वाना दा कदरदान। साहिबे कमाल खरदो आलम शाह बादशाह दरवेश तन गुरु गोबिंद सिंह दे चरणा में जा टिकांगा, चार अखर जड़े पढ़े ने ओदी कृपा लैके अपनी जिंदगी नू सफल करांगा। कहंदे ने कि इस तरह होया, जदो सुजान राय ने सुनिया कि गुरु कलगी वाला पता नहीं अंदर सिर तो पैरां तक चरना छिड़ गई, जिमें कामनी दे पिछे तुरन वाले कोयल दे बच्चे दे कन कोल जाके कोई कोयल दी आवाज सुनाए, ते अंदर तड़ पैदा हुंदी है मैं अपने असले नाल मिला, अपने जाके मुकाम ते पहुंचा। सुजान राय ने सुनिया ते गुरमुख प्यारे विद्वान डॉक्टर तारण सिंह लिखदे ने, सारी रात बेचैनी नाल बतीत होई। मैं मुक्तसर जी अर्ज करा, दिन चढ़िया ते सवेरे दुकान बंद कर दिती, परिवार नूं क्या कहन लगा, सजनो रुपये की कमी नहीं, मैनू इजाजत दे दिओ, इंज लगदा जिवें रात दा मैनू कोई अपने वल पुकार दा पे। ते कुदरत दा इक नेम है प्यारिओ, जदों किते मालक मेर करके किसे अंदर ए दर्द ए सिक पैदा कर दे, वो बदो बदी खिंचया जांदा। कदी देखो धरती ते अग बालने आ, पर अग आसमान वल उड़दी पई है, कदी वो सज्जे खब्बे नूं क्यों नहीं, धरती वल क्यों नहीं, क्योंकि अग दा स्रोत सूरज आसमान भी चमकदा है, ते अग बदो बदी उधर दौड़दी, भावें पानी समुंदर तो उठ के आसमान विच बदल रूप में जांदा है, पर जदों वरसदा आउंदा धरती वाले उहदा मूल स्रोत धरती दे उत्ते। अंदर एक खिच है आत्मा दे, कहिंदे ने सुजान राय ने परिवार नूं धीरज दित्ता, आप सवेरे तुर पिया, उस विद्वान सज्जन नाल आनंदपुर साहिब दी धरती ते पहुंचिया। ज्यों ज्यों आनंदपुर गया त्यों त्यों अंदर नूं धूह पै, अंदर नूं खिच पै, ते लिखदे ने डॉक्टर साहिब के आनंदपुर साहिब पहुंचिया ते गुरु कलगी वाले दे कीते दर्शन, चौपाल चरना ते डिग पिया। पता नहीं कि कई दिनां दा अंदर भरिया होया जल इस तरह जिवें किते खूह दा कड़ पाते, रो रो के कलगी वाले दे चरण धो दिते। कहन लगा सतगुरु किरपा कर मैनू रख ले, मेरे ते रहमत कर, अंदर दी चिंता झोरे नू मिटा दे। ते सतगुरु ने सिर्फ इको शब्द वरत्या, कहन लगे चला जा इथों, ਇੱਥੇ ਤੇਰਾ ਟਿਕਾਣਾ ਨਹੀਂ। ਉਹਨੇ ਦੂਜੀ ਵਾਰੀ ਫਿਰ ਬੇਨਤੀ ਕੀਤੀ। ਸਾਹਿਬ ਕਹਿਣ ਲੱਗੇ ਚਲਾ ਜਾ, ਰੱਬ ਨੇ ਤੈਨੂੰ ਵੈਦਿਕ ਦਾ ਗੁਣ ਦਿੱਤਾ, ਹਿਕਮਤ ਦਾ ਗੁਣ ਦਿੱਤਾ, ਜਿੱਧਰ ਤੇਰਾ ਮੂੰਹ ਏ ਤੂੰ ਉੱਧਰ ਚਲਾ ਜਾ। ਤੀਜੀ ਵਾਰੀ ਫਿਰ ਕਹਿੰਦਾ ਦਾਤਾ ਮੈਂ ਤੇਰੇ ਦਰ ਤੇ ਆਇਆ। ਸਾਹਿਬ ਕਹਿਣ ਲੱਗੇ ਜੇ ਸ਼ਾਂਤੀ ਚਾਹੁੰਦਾ ਤੇ ਬਚਨ ਮੰਨ, ਬਚਨ ਮੰਨਣ ਵਾਲੇ ਦੇ ਅੰਦਰ ਨੂੰ ਟਿਕਾ ਮਿਲਦਾ ਹੁੰਦਾ। ਪੁੱਛਿਆ ਸਤਿਗੁਰੂ ਜਾਂ ਕਿੱਥੇ, ਤੇ ਇੱਕੋ ਸ਼ਬਦ ਕਿਹਾ ਜਿੱਥੇ ਜਿੱਧਰ ਤੇਰਾ ਮੂੰਹ ਹੈ ਇਸੇ ਪਾਸੇ ਨੂੰ ਦੌੜ ਪਾਓ, ਜਿੱਥੇ ਤੇਰਾ ਟਿਕਾਣਾ ਆਵੇਗਾ ਉੱਥੇ ਰੁਕ ਜਾਈ, ਬਸ ਮਾਨਵਤਾ ਦੀ ਸੇਵਾ ਕਰੀ, ਉਹਦੀ ਸੇਵਾ ਗੁਰੂ ਤੇ ਰੱਬ ਦੀ ਸੇਵਾ। ਹੁਣ ਤੱਕ ਉਹ ਗੁਰੂ ਦੀ ਮਰਜ਼ੀ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਤੇਰੀ ਮਰਜ਼ੀ ਤੇ ਨਿਰਭਰ ਨਹੀਂ, ਇਹ ਸਤਿਗੁਰੂ ਦੀ ਮਰਜ਼ੀ ਹੈ। ਤੇਰੇ ਭਾਂਡੇ ਵਿੱਚ ਦਾਤ ਉਹਨੇ ਕਿਵੇਂ ਟਿਕਾਣੀ। ਆਪਾਂ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਵਿੱਚ ਇੱਕ ਪਦਾ ਪੜ੍ਹਿਓ, ਕਹਿਣ ਲੱਗੇ ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ। ਦੇਖਾ ਉਹ ਸੰਤ ਉਹਦੀ ਮਰਜ਼ੀ ਇਹ ਦ੍ਰਿਸ਼ਟੀ ਕਰਕੇ ਕਿਰਪਾ ਕਰਦਾ, ਉਹਦੀ ਮਰਜ਼ੀ ਇਹ ਬਚਨ ਦੇ ਕੇ ਕਿਰਪਾ ਕਰਦੇ, ਉਹਦੀ ਮਰਜ਼ੀ ਇਹ ਸਿਰ ਤੇ ਹੱਥ ਰੱਖ ਕੇ ਕਿਰਪਾ ਕਰਦਾ। ਕਹਿਣ ਲੱਗੇ ਚਲਾ ਜਾ, ਮਨੁੱਖਤਾ ਦੀ ਸੇਵਾ ਕਰੀ, ਗੁਰੂ ਨਾਨਕ ਤੇਰੇ ਤੇ ਰੀਝਣਗੇ। ਲਿਖਦੇ ਨੇ ਸਿੱਖ ਗੁਰਮੁਖ ਪਿਆਰੇ, ਸੁਜਾਨ ਰਾਏ ਨੇ ਤੀਜੀ ਵਾਰ ਜਦੋਂ ਸ਼ਬਦ ਸੁਣੇ ਉੱਠ ਕੇ ਦੌੜ ਪਿਆ, ਸਾਰਾ ਦਿਨ ਦੌੜਦਾ ਰਿਹਾ ਤੇ ਜਦੋਂ ਸ਼ਾਮ ਦਾ ਵੇਲਾ ਆਇਆ ਰੋਪੜ ਦੇ ਨੇੜੇ ਪਹੁੰਚਿਆ, ਪੈਰਾਂ ਨੂੰ ਠੋਕਰ ਵੱਜੀ, ਜ਼ਮੀਨ ਤੇ ਡਿੱਗਾ, ਡਿੱਗਦਿਆਂ ਸਾਰ ਬੇਹੋਸ਼ ਹੋ ਗਏ। ਪਿੰਡ ਦੇ ਲੋਕ ਆਏ, ਆ ਕੇ ਤਲੀਆਂ ਝੱਸੀਆਂ, ਮੂੰਹ ਵਿੱਚ ਪਾਣੀ ਪਾਇਆ, ਹੋਸ਼ ਆਈ ਤੇ ਜਦੋਂ ਹੋਸ਼ ਆਈ ਤੇ ਸ਼ਬਦ ਮੂੰਹ ਵਿੱਚੋਂ ਨਿਕਲਿਆ ਧੰਨ ਗੁਰੂ ਕਲਗੀ ਵਾਲਾ। ਲੋਕਾਂ ਪੁੱਛਿਆ ਜਾਣਾ ਕਿੱਥੇ, ਆਇਆ ਕਿੱਥੋਂ ਵੇ? ਕਹਿਣ ਲੱਗਾ ਭੇਜਣ ਵਾਲੇ ਨੇ ਭੇਜ ਦਿੱਤਾ ਹੈ, ਆਪਣੀ ਮੰਜ਼ਿਲ ਤੇ ਪਹੁੰਚ ਗਿਆ ਵਾ, ਤੇ ਤੁਸੀਂ ਕਿਰਪਾ ਕਰੋ ਮੈਨੂੰ ਇਸ ਪਿੰਡ ਵਿੱਚ ਰਹਿਣ ਲਈ ਥਾਂ ਦੇ ਦਿਓ। ਪਿੰਡ ਦੇ ਲੋਕਾਂ ਨੇ ਝੁੱਗੀ ਬਣਾ ਦਿੱਤੀ, ਸਾਰਾ ਦਿਨ ਸਿਮਰਨ ਕਰਨਾ, ਯਾਦ ਵੀ ਜੁੜੇ ਰਹਿਣਾ। ਫਿਰ ਮਨ ਵਿੱਚ ਆਇਆ ਗੁਰੂ ਸਾਹਿਬ ਨੇ ਕਿਹਾ ਸੀ ਸੇਵਾ ਕਰੀ, ਜੜਿਆਂ ਬੂਟੀਆਂ ਲਿਆਂਦੀਆਂ, ਦਵਾਈ ਤਿਆਰ ਕੀਤੀ, ਦਵਾ ਦਰਮਲ ਕਰਨਾ ਆਉਣ ਵਾਲਿਆਂ ਦਾ, ਤੇ ਨਾਲ ਦਵਾਈ ਦਿੰਦਿਆਂ ਕਹਿਣਾ ਕਿ ਦਵਾ ਤਾਂ ਮੈਂ ਤੈਨੂੰ ਦੇ ਰਿਹਾ ਵਾਂ ਪਰ ਰਹਿਮਤ ਕਲਗੀ ਵਾਲੇ ਦੀ ਹੋਵੇਗੀ। ਬੋਲ ਕਲਗੀ ਵਾਲਾ। ਕਹਿੰਦੇ ਨੇ ਲੋਕ ਇਹਦੇ ਨੇੜੇ ਜੁੜਨ ਲੱਗੇ, ਸਿਮਰਨ ਵੀ ਜੁੜਿਆ, ਜਿਹਨੇ ਆਉਣਾ ਉਹਨੂੰ ਕੋਲ ਬਿਠਾ ਕੇ ਗੁਰੂ ਗੁਰੂ ਜਪਾਉਣਾ। ਫਿਰ ਜਦੋਂ ਗਰਮੀ ਆਈ ਕੋਰੇ ਮੱਦ ਪਾਣੀ ਦੇ ਭਰ ਲਏ, ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਬਹਿ ਗਿਆ, ਪਾਣੀ ਪਿਆਣਾ ਤੇ ਕਹਿਣਾ ਕੁਝ ਨਾ, ਅੱਖਾਂ ਭਰ ਕੇ ਕਹਿ ਦੇਣਾ ਬੋਲੋ ਧੰਨ ਗੁਰੂ ਕਲਗੀ ਵਾਲਾ। ਸੰਗਤ ਆਉਣੀ, ਆ ਕੇ ਕਹਿਣਾ ਦਾਤਿਆ ਇੱਕ ਰਸਤੇ ਵਿੱਚ ਬਤਾ ਨਹੀਂ ਬੜਾ ਭਿੱਜੀ ਹੋਈ ਰੂਹ ਬੈਠੀ ਏ, ਦਵਾਈ ਵੀ ਲੋਕਾਂ ਦੀ ਕਰਦਾ, ਪਾਣੀ ਵੀ ਪਿਆਂਦਾ, ਜਦੋਂ ਕੋਈ ਪੁੱਛਣਿਆ ਤੂੰ ਕੌਣ ਹੈ ਬਸ ਕਹਿੰਦਾ ਕੁਛ ਨਾ ਪੁੱਛੋ, ਇੱਕੋ ਗੱਲ ਕਹੀ ਜਾਂਦਾ ਧੰਨ ਗੁਰੂ ਕਲਗੀ ਵਾਲਾ। ਸਾਹਿਬ ਸੁਣ ਕੇ ਮੁਸਕਰਾ ਪਏ, ਪੁੱਛਿਆ ਦਾਤਾਰ ਕੌਣ, ਪਰ ਕਲਗੀ ਵਾਲੇ ਨੇ ਕੁਝ ਨਹੀਂ ਕਿਹਾ। ਕਹਿੰਦੇ ਨੇ ਅੱਜ ਕੀ ਬਣਿਆ, ਕਿਸੇ ਆ ਕੇ ਕਿਹਾ ਵੈਦ ਜੀ ਨਾਂ ਦਾ ਵੀ ਨਹੀਂ ਪਤਾ ਇਹ ਕੌਣ ਕਿੱਥੋਂ ਆਇਆ। ਕਹਿਣ ਲੱਗੇ ਵੈਦ ਜੀ ਅੱਜ ਗੁਰੂ ਗੋਬਿੰਦ ਸਿੰਘ ਨੇ ਇਸ ਇਲਾਕੇ ਵਿੱਚ ਇਸ ਏਰੀਏ ਵਿੱਚ ਆਉਣਾ। ਸੁਜਾਨ ਰਾਏ ਦਾ ਰੋਮ ਰੋਮ ਖਿੜ ਗਿਆ, ਅੱਖਾਂ ਭਰ ਰਹੀਆਂ, ਇੱਕੋ ਦਮ ਉਸ ਨੀਰ ਨੂੰ ਪੂੰਝ ਲਿਆ ਕਿ ਮਨਾ ਜਰ ਜਾ ਇਸ ਅਵਸਥਾ ਨੂੰ, ਅੱਜ ਕਲਗੀ ਵਾਲਾ ਲੰਘੇਗਾ, ਕਿੰਨੇ ਮਹੀਨੇ ਹੋ ਗਏ ਨੇ ਦੀਦਾਰ ਨਹੀਂ ਹੋਏ, ਜਦੋਂ ਲੰਘੇਗਾ ਰਾਹ ਵਿੱਚ ਤੂੰ ਵੀ ਖਲੋਵੀ, ਕਹਿਣਾ ਕੁਝ ਨਹੀਂ, ਜਿੱਥੇ ਟਿਕਾਇਆ ਸੋ ਦੀ ਰਜ਼ਾ ਵਿੱਚ ਰਹਿਣਾ, ਹੁਣ ਆਨੰਦ ਅੰਦਰ ਨੂੰ ਆਉਣ ਲੱਗਾ, ਬਸ ਉਹਦੀ ਕਿਰਪਾ ਲੈਣੀ। ਲਿਖਦੇ ਨੇ ਗੁਰਮੁਖ ਪਿਆਰੇ, ਸੁਜਾਨ ਰਾਏ ਸਵੇਰ ਦਾ ਤਿਆਰ ਹੋ ਗਿਆ ਅੱਜ ਕਲਗੀ ਵਾਲੇ ਦੇ ਦਰਸ਼ਨ ਕਰਨੇ ਨੇ। ਜਦੋਂ ਦਿਨ ਚੜਿਆ ਇੱਕ ਔਰਤ ਕੁੱਲੀ ਵਿੱਚ ਪਹੁੰਚੀ, ਆਵਾਜ਼ ਦੇ ਕੇ ਕਹਿੰਦੀ ਏ ਵੇ ਸੁਜਾਨ ਰਾਏ ਨੂੰ, ਉਸ ਵੈਦ ਨੂੰ ਸ਼ਬਦ ਵਰਤੇ ਵੇ ਵੈਦ, ਨਾਂ ਦਾ ਪਤਾ ਨਹੀਂ ਸੀ। ਕਹਿਣ ਲੱਗੀ ਮੇਰੀ ਨੂੰਹ ਨੂੰ ਤਕਲੀਫ ਹੈ, ਸੂਲ ਉੱਠਿਆ, ਤੈਨੂੰ ਤੇਰੇ ਗੁਰੂ ਦਾ ਵਾਸਤਾ ਹੀ, ਜੇ ਤੂੰ ਦਵਾਈ ਕਰਦਾ ਮੇਰਾ ਘਰ ਬਚ ਜਾਏਗਾ, ਛੋਟੇ ਛੋਟੇ ਮੇਰੇ ਪੋਤੇ ਪੋਤੀਆਂ ਨੇ ਉਹਨਾਂ ਨੂੰ ਸੰਭਾਲਣਾ ਕਿੰਨੇ ਵੀ। ਹੁਣ ਇੱਕ ਪਾਸਿਓ ਪਤਾ ਲੱਗਾ ਗੁਰੂ ਕਲਗੀ ਵਾਲੇ ਨੇ ਆਉਣਾ, ਤੇ ਦੂਜੇ ਪਾਸਿਓਂ ਹੌਕਾ ਲੈ ਕੇ ਕੋਈ ਕਹਿੰਦਾ ਤੈਨੂੰ ਤੇਰੇ ਗੁਰੂ ਦਾ ਵਾਸਤਾ, ਇੱਕ ਵਾਰੀ ਮੇਰੇ ਘਰ ਜਾ, ਸ਼ਾਇਦ ਤੇਰੇ ਹੱਥਾਂ ਦੀ ਬਰਕਤ ਨਾਲ ਉਹ ਬਚ ਜਾਏ। ਦੁਬਿਧਾ ਵਿੱਚ ਪੈ ਗਿਆ। ਅਖੀਰ ਤੇ ਫੈਸਲਾ ਕੀਤਾ, ਮਨਾ ਬਚਨ ਮੰਨਣ ਵਿੱਚ ਬੜਾ ਸੌਖੀ, ਤੇਰੇ ਗੁਰੂ ਨੇ ਤੈਨੂੰ ਬਚਨ ਕਿਹਾ ਸੀ ਮਨੁੱਖਤਾ ਦੀ ਸੇਵਾ ਕਰੀ, ਗੁਰੂ ਦੀ ਸੇਵਾ ਹੀ ਆਨੰਦ ਮਿਲੇਗਾ। ਸਤ ਬਚਨ ਕਹਿ ਕੇ ਝੋਲਾ ਲੈ ਕੇ ਤੁਰ ਪਿਆ ਦਵਾਈ ਵਾਲਾ, ਘਰ ਗਿਆ, ਉਸ ਬੀਬੀ ਨੂੰ ਜਾ ਦਵਾਈ ਦਿੱਤੀ, ਕੁਝ ਸਮਾਂ ਟੇਕ ਕੇ ਬੈਠ ਗਿਆ। ਜਦੋਂ ਉਹਨੂੰ ਹੋਸ਼ ਪਰਤੀ, ਆਰਾਮ ਆਇਆ ਤੇ ਵਾਪਸ ਤੁਰਿਆ ਹੁੰਦਾ, ਤੇ ਤੁਰਨ ਲੱਗਿਆ ਉਸ ਮਾਈ ਨੇ ਇੱਕੋ ਗੱਲ ਕਹੀ, ਕਹਿਣ ਲੱਗੀ, ਵੈਦ ਸਾਡਾ ਗੁਰੂ ਏ ਕਲਗੀ ਵਾਲਾ, ਮੇਰਾ ਦਾਤਾ ਮੇਰ ਕਰੇ, ਜਿਸ ਭਾਵਨਾ ਨਾਲ ਤੂੰ ਸੇਵਾ ਕਰਨਾ ਤੇਰੀ ਭਾਵਨਾ ਨੂੰ ਭਾਗ ਲੱਗ ਜਾਏ। ਸੁਜਾਨ ਰਾਏ ਜਦੋਂ ਵਾਪਸ ਆਇਆ ਤੇ ਕੀ ਦੇਖਦਾ, ਉਹਦੀ ਕੁੱਲੀ ਦੇ ਚਾਰ ਚੁਫੇਰੇ ਲੋਕ ਇਕੱਠੇ ਹੋਏ, ਉਸ ਵਿੱਚ ਬਜ਼ੁਰਗ ਵੀ ਨੇ, ਉਸ ਵਿੱਚ ਬੀਬੀਆਂ ਵੀ ਨੇ, ਉਸ ਵਿੱਚ ਬੱਚੇ ਵੀ ਨੇ, ਥੋੜੀ ਦੂਰ ਕੁਝ ਘੋੜੇ ਬੱਜੇ ਨੇ। ਤੁਰਿਆ ਥਾਲੀ ਦੇ ਨਾਲ, ਮਨ ਨੇ ਕਿਹਾ ਕੋਈ ਰੋਗੀ ਆਇਆ ਹੋਵੇਗਾ, ਹੋ ਸਕਦਾ ਕੋਈ ਅਮੀਰ ਦਾ ਪੁੱਤਰ ਹੋਵੇ, ਕਿਸੇ ਚੌਧਰੀ ਦਾ ਬੱਚਾ ਕੋਈ ਬਿਮਾਰ ਹੋਵੇ, ਇੰਨੀ ਭੀੜ ਮੇਰੀ ਕੁੱਲੀ ਅੱਗੇ ਇਕੱਠੀ ਏ, ਪਤਾ ਨਹੀਂ ਇਹ ਕਿਹੜਾ ਦੁਖੀ ਆਇਆ। ਚੱਲ ਮਨਾ, ਗੁਰੂ ਕਲਗੀ ਵਾਲੇ ਦੇ ਚਰਨਾਂ ਦੀ ਟੇਕ ਲੈ ਕੇ ਉਹਦਾ ਇਲਾਜ ਕਰ। ਜਦੋਂ ਤੇਜ਼ੀ ਨਾਲ ਦੌੜ ਕੇ ਕੁੱਲੀ ਕੋਲ ਗਿਆ, ਭੀੜ ਨੂੰ ਚੀਰ ਕੇ ਅੰਦਰ ਪ੍ਰਵੇਸ਼ ਕੀਤਾ ਤੇ ਕੀ ਦੇਖਦਾ ਪਿਆ ਕਿ ਕਲਗੀ ਵਾਲਾ ਪਾਤਸ਼ਾਹ ਉਹਦੀ ਤੱਪੜ ਤੇ, ਉਹਦੀ ਸੱਪ ਤੇ, ਉਹਦੀ ਚਟਾਈ ਤੇ ਚੌਂਕੜੀ ਮਾਰ ਕੇ ਬੈਠੇ ਨੇ। ਕਹਿਣ ਲੱਗਾ, ਸਤਿਗੁਰੂ। ਤੇ ਜਦੋਂ ਚਰਨਾਂ ਤੇ ਡਿੱਗਿਆ, ਸਾਹਿਬ ਕਹਿਣ ਲੱਗੇ, ਸੁਜਾਨ ਰਾਏ, ਅੱਜ ਮੈਂ ਤੈਨੂੰ ਲੈਣ ਆਇਆ ਆਪਣੇ ਘਰ ਵਾਸਤੇ, ਦੇਖ ਮੈਂ ਤੇਰੀ ਇੰਤਜ਼ਾਰ ਕਰਦਾ ਪਿਆ ਸਾਂ, ਅੱਜ ਮੈਂ ਤੈਨੂੰ ਆਪਣੇ ਘਰ ਲਿਜਾਣ ਨਹੀਂ ਆਇਆ। ਚਰਨਾਂ ਤੇ ਢਹਿ ਪਿਆ, ਕਹਿੰਦਾ, ਹੇ ਦਾਤਾਰ ਕਿਰਪਾ ਕਰ, ਸਤਿਗੁਰੂ ਇਹ ਵਿਛੋੜੇ ਦਾ ਸਲ ਹੁਣ ਨਾ ਪਏ। ਹਜ਼ੂਰ ਨੇ ਇੱਕੋ ਗੱਲ ਕਹੀ, ਸੱਜਣਾ ਤੂੰ ਭਾਵਨਾ ਬਣਾ ਕੇ ਬੈਠਾ ਸੈਂ। ਕਹਿਣ ਲੱਗਾ, ਸਤਿਗੁਰੂ ਮੇਰੇ ਘਰ ਤੋਂ ਆ ਗਿਆ। ਕਹਿਣ ਲੱਗੇ, ਕੇਵਲ ਇਸ ਕੁੱਲੀ ਘਰ ਵਿੱਚ ਨਹੀਂ, ਤਤ ਗੁਰੂ ਨਾਨਕ ਦੇਵ ਦੇ ਚਰਨਾਂ ਦਾ ਧਿਆਨ, ਅੱਜ ਤੋਂ ਬਾਅਦ ਗੁਰੂ ਤੇਰੇ ਅੰਦਰ ਪ੍ਰਗਟ ਹੋ ਜਾਏ, ਸਤਿਗੁਰੂ ਤੇਰੇ ਅੰਦਰ ਵਸ ਜਾਣਗੇ। ਗੁਰਮੁਖੋ, ਭਾਈ ਸੁਜਾਨ ਰਹਿ ਗਏ, ਅੰਮ੍ਰਿਤ ਦੀ ਦਾਤ ਦਿੱਤੀ, ਭਾਈ ਸੁਜਾਨ ਸਿੱਧ ਬਣਾ ਦਿੱਤਾ। ਤੇ ਸਾਹਿਬ ਨੇ ਕਿਹਾ, ਜਿੱਥੇ ਵੀ ਟਿਕੇਗਾ ਅੰਦਰ ਇੰਨਾ ਕੁ ਖੇੜਾ ਤੇ ਆਨੰਦ ਹੋਵੇਗਾ, ਚਿੰਤਾ ਝੋਰੇ ਸਦਾ ਲਈ ਮਿਟ ਜਾਣਗੇ। ਇਹਦਾ ਮਤਲਬ, ਜੇ ਤੂੰ ਸਿੱਖ ਲੈ ਕੇ ਤੁਰਿਆ, ਬਚਨ ਮੰਨੀ, ਤੇ ਸਾਹਿਬ ਕਹਿੰਦੇ ਨੇ, ਕਦੀ 11 ਮਹੀਨੇ ਕਮਾ ਤਾਂ ਸਹੀ, ਫਿਰ ਤੇਰੇ ਤੇ ਵੀ ਕਿਰਪਾ ਹੋਵੇਗੀ। ਫਲ ਗੁਣ ਆਨੰਦ ਉਪਾਰ ਜਣਾ, ਹਰ ਸੱਜਣ ਪ੍ਰਗਟ ਆਏ। ਜਦੋਂ ਸੱਜਣ ਪ੍ਰਗਟ ਆਵੇ ਤਾਂ ਹੀ ਫਿਰ ਕਹਿੰਦੇ ਨੇ, ਮਨ ਚਾਓ ਭਇਆ ਪ੍ਰਭ ਆਦਮ ਸੁਣਿਆ, ਤਾਂ ਹੀ ਕਹਿੰਦੇ ਨੇ ਹਮ ਘਰ ਸਾਜਣ ਆਏ। ਤਾਂ ਹੀ ਕਿਹਾ ਜਾਂਦਾ ਕਿ ਦੁਨੀਆਂ ਦੇ ਲੋਕੋ, ਦੇਖੋ ਮੇਰਾ ਮਾਲਕ ਮੇਰੇ ਹਿਰਦੇ ਦੀ ਸੇਜ ਤੇ ਆ ਗਏ। ਹਜ਼ੂਰ ਕਹਿਣ ਲੱਗੇ, ਫਲਗੁਣ ਆਨੰਦ ਉਪਾਰ ਜਣਾ, ਹਰ ਸੱਜਣ ਪ੍ਰਗਟ ਆਏ। ਇੱਕ ਆਨੰਦ ਪੈਦਾ ਹੋਇਆ, ਦੂਜਾ ਹਰੀ ਸੱਜਣ ਆ ਗਿਆ। ਹੁਣ ਟੱਕਿਓ ਗੁਰਮੁਖੋ, ਅੱਗੇ ਪੁੱਛਿਆ ਤੇਰੇ ਪ੍ਰਗਟ ਕਿਵੇਂ ਹੋਇਆ? ਸਾਹਿਬ ਕਹਿਣ ਲੱਗੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਕਹਿੰਦੇ ਨੇ, ਪਰਮੇਸ਼ਵਰ ਦੇ ਪਿਆਰੇ ਸੰਤ ਜਨ ਉਹ ਸਹਾਈ ਹੋਏ, ਉਹ ਵਿਚੋਲੇ ਬਣ ਗਏ, ਉਹਨਾਂ ਨੇ ਕਿਰਪਾ ਕਰਕੇ ਮੈਨੂੰ ਮਿਲਾ ਦਿੱਤਾ। ਮੈਂ ਇਸ ਪਵਿੱਤਰ ਬਚਨ ਤੇ ਕੁਝ ਸਮਾਂ ਰੋਕ ਕੇ ਆਪ ਜੀ ਨੂੰ ਅਰਜ਼ ਕਰਨੀ ਚਾਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਅੱਜ ਜਦੋਂ ਸੰਤ ਸ਼ਬਦ ਆਉਂਦਾ ਹੈ ਨਾ, ਕਈ ਵਾਰੀ ਕਈ ਸਾਡੇ ਸੱਜਣ, ਖਿਮਾ ਕਰਿਓ ਜਿਹੜੀ ਅਰਜ਼ ਕਰਨ ਲੱਗਾ, ਇਸ ਸ਼ਬਦ ਤੋਂ ਨਫ਼ਰਤ ਨਾ ਕਰਿਓ, ਬੜਾ ਪਵਿੱਤਰ ਸ਼ਬਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦੋਨੋਂ ਪੱਖ ਰੱਖੇ ਨੇ। ਹੁਣ ਜੇ ਆਪਾਂ ਇਹ ਕਹੀਏ ਵੀ ਸੰਤ ਨਾਂ ਦੀ ਦੁਰਵਰਤੋਂ ਹੁੰਦੀ ਪਈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸੰਤ ਸ਼ਬਦ ਇੰਨਾ ਪਵਿੱਤਰ ਹੈ। ਕਈ ਵਾਰੀ ਜਦੋਂ ਦੰਭੀ ਆਪਣੇ ਨਾਲ ਜੋੜ ਲੈਂਦੇ ਨੇ ਨਾ, ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਬਾਰੇ ਵੀ ਕਹਿੰਦੇ ਨੇ, ਆਖਦੇ ਨੇ, ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਬਗ, ਕੋਈ ਹਰ ਕੇ ਸੰਤ ਨਾ ਆਖੀਆਂ ਬਾਂ ਨਾਰਸ਼ ਕੇ ਠੱਗ। 95 ਗੱਲ ਕਹਿਣੀ ਪਈ। ਕਹਿਣ ਲੱਗੇ, ਰਹੋ ਸੰਤਾਂ ਟੋਲ ਸਾਧ ਬੋ ਤੇਰੇ ਬਿਠੇ, ਸੰਨਿਆਸੀ ਤਪਸੀ ਮੁਖੋ ਇਹ ਪੰਡਿਤ ਮਿੱਠੇ ਵਰਸ ਏਕੋ ਫਿਰਿਓ ਕਿਨਾ ਨਾ ਪਰਚੋ ਲਾਇਓ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਸਾਹਿਬ ਨੇ ਕਿਹਾ ਦੰਬ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਓ। ਗੁਰੂ ਦੀ ਉਪਮਾ ਇਹਦੇ ਵਿੱਚ ਜੇ ਕਿ ਗੁਰੂ ਆਪਣੇ ਸਿੱਖ ਦੇ ਹਿਰਦੇ ਤੇ ਜਦੋਂ ਨਿਵਾਸ ਕਰਦਾ ਉਦੋਂ ਕਰਨੀ ਵਾਲਾ ਕੋਈ ਮਿਲ ਜਾਏ ਤੇ ਉਹ ਸਹਾਇਤਾ ਕਰਕੇ ਸਾਈਂ ਦੇ ਚਰਨਾਂ ਵਿੱਚ ਜੋੜ ਸਕਦਾ। ਮੈਂ ਅਰਜ਼ ਕਰਨਾ ਇੱਕ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਦਾ ਆਸਾ ਰਾਗ ਹੈ ਤੇ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਵੈਸੇ ਆਪ ਜੀ ਕਿਸੇ ਵੀ ਟੀਕਾਕਾਰ ਦੇ ਅਰਥ ਪੜਿਓ, ਕੋਸ਼ਕਾਰਾਂ ਨੇ ਅਰਥ ਇੱਕੋ ਹੀ ਦਿੱਤੇ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਉੱਥੇ ਬਚਨ ਕੀਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਜ਼ ਕੀਤੀ, ਸੰਤ ਉਹ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਕੋਲ ਤਾਂ ਇੰਨੀ ਕੁ ਤਾਕਤ ਹੈ ਕਿ ਕੋਟ ਕੋਟ ਅੱਗ ਕਾਟਣ ਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ। ਭਗਤ ਰਵਿਦਾਸ ਜੀ ਦਾ ਸ਼ਬਦ ਪੜਿਓ, ਇਹ ਸ਼ਬਦ ਆਰੰਭ ਹੁੰਦਾ ਹੈ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਪਹਿਲੀ ਪਵਿੱਤਰ ਇਹ ਪੰਕਤੀ, ਇਹਦੇ ਅਰਥ ਕੀ ਨੇ? ਭਗਤ ਰਵਿਦਾਸ ਜੀ ਕਹਿੰਦੇ ਨੇ ਮਾਲਕ ਮੇਰੇ ਮਨ ਵੀ ਚਾਹਿਆ ਕਿ ਤੇਰੇ ਤਨ ਦੇ ਦੀਦਾਰ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਅੱਗੇ ਸਾਡੇ ਕੋਲ ਕੋਈ ਦਲੀਲ ਨਹੀਂ ਤੇ ਸ਼ਬਦ ਦੇ ਅਰਥਾਂ ਵਿੱਚ ਹੇਰਾਫੇਰੀ ਕਰਨੀ ਆਪਾਂ ਗੁਰੂ ਕੇ ਦੇਣਦਾਰ ਹੋਵਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਬਾਬਾ ਰਵਿਦਾਸ ਜੀ ਕਿ ਚਿੱਤ ਗਿਆਨ ਨਾਲ ਪਤਾ ਲੱਗਿਆ ਕਿ ਕਰਨੀ ਵਾਲੇ ਤੇਰਾ ਆਪਣਾ ਤਨ ਸੰਤ ਤੁਜੀ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਅੱਗੇ ਫਿਰ ਵੇਖੋ ਮਨ ਕੀ ਕੀਤੀ, ਕਹਿਣ ਲੱਗੇ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਮਾਝੈ ਸ਼ਬਦ ਦਰ ਤੇ ਮੁਝੈ ਮੈਨੂੰ ਸੰਤ ਚੀ ਸੰਗਤ, ਕਹਿੰਦੇ ਨੇ ਜੇ ਤਰੁੱਠਿਆ ਨਾ ਫਿਰ ਉਹਨਾਂ ਦੀ ਸੰਗਤ ਬਖਸ਼ੀ ਜਿਨ੍ਹਾਂ ਦੇ ਅੰਦਰ ਤੂੰ ਵਸ ਨਾ ਪੈਣ। ਸੰਤ ਕਥਾ ਰਸ ਜਿਹੜੀ ਕਥਾ ਉਹ ਕਰਦੇ ਨੇ ਅਕੱਥ ਦੀ, ਕਿਰਪਾ ਕਰੀ ਉਹ ਕਥਾ ਦਾ ਰਸ ਮੈਨੂੰ ਦੇ ਦੇ। ਸੰਤ ਪ੍ਰੇਮ ਮਾਝੈ ਦੀਜਾ ਦੇਵਾ ਦੇਵ, ਜਿਸ ਤਰ੍ਹਾਂ ਤੇਰੇ ਚਰਨਾਂ ਵਿੱਚ ਉਹ ਪਰੋਤੇ ਪਏ ਨੇ ਕਿਰਪਾ ਕਰ ਮੇਰੇ ਕਿਰਦੇ ਵਿੱਚ ਕਿਤੇ ਉਹ ਜਾ ਪ੍ਰੇਮ ਪੈਦਾ ਹੋ ਜਾ। ਸੰਤ ਚ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਅੱਗੇ ਰਵਿਦਾਸ ਜੀ ਕਹਿਣ ਲੱਗੇ ਸੰਤ ਆਚਰਣ ਸੰਤ ਚੋ ਮਾਰਗ, ਮੈਨੂੰ ਉਹ ਆਚਰਣ ਦਈ ਜਿਹੜਾ ਇੱਕ ਸੰਤ ਦਾ ਹੈ, ਕਰਨੀ ਵਾਲੇ ਦਾ ਹੈ, ਜਪਣ ਵਾਲੇ ਦਾ ਹੈ ਤੇ ਉਹਦਾ ਆਚਰਣ ਇੰਨਾ ਕੁ ਉੱਚਾ ਹੈ। ਆ ਭਾਈ ਬੁੱਧੂ ਦੇ ਜੀਵਨ ਨੂੰ ਕਦੀ ਪੜ੍ਹੋ, ਕਿੰਨਾ ਕੁ ਉੱਚਾ ਆਚਰਣ ਉਹ ਸੇਵਾ ਪੰਥੀ ਮਹਾਂਪੁਰਸ਼ ਦਾ। ਜੇ ਕਿਤੇ ਸ਼ੇਰੇ ਪੰਜਾਬ ਵਰਗਾ ਵੀ ਜਾਂਦਾ ਜਾ ਕੇ ਕਹਿੰਦਾ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਤੇ ਉਹ ਗੁਰਮੁਖ ਪਿਆਰੇ ਭਾਂਡੇ ਮਾਂਜਦੇ ਉੱਠ ਕੇ ਖੜੇ ਹੋ ਕੇ ਕਹਿੰਦੇ ਨੇ ਕਿ ਸੱਜਣਾ ਕਿਹਨੂੰ ਮਿਲਣਾ ਹੈ? ਕਹਿੰਦਾ ਬਾਬਾ ਬੁੱਧੂ ਸਾਹਿਬ ਨੂੰ। ਹੱਥ ਪਕੜੇ, ਹੱਥ ਤੋੜ ਕੇ ਬਾਂਹ ਪਕੜੀ, ਅੰਦਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਲਿਜਾ ਕੇ ਕਹਿਣ ਲੱਗੇ ਸਾਹਿਬ ਤੇ ਇਹ ਹੀ ਬੁੱਧੂ ਮੈਂ ਹਾਂ, ਬੁੱਧੂ ਨੂੰ ਮਿਲ ਕੇ ਕੀ ਲੈਣੀ? ਜੇ ਕੁਝ ਲੈਣੀ ਤੇ ਸਾਹਿਬ ਦੇ ਚਰਨਾਂ ਨੂੰ ਜੋੜ। ਕਦੇ ਤੱਕਿਓ ਜਿਹੜੇ ਕਰਨੀ ਵਾਲੇ ਨੇ, ਗਿਆਨੀ ਠਾਕਰ ਸਿੰਘ ਉਰੀ ਇੱਕ ਵਿਦਵਾਨ ਹੋਏ ਨੇ, ਉਹਨਾਂ ਨੇ ਲਿਖਿਆ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਜਾ ਰਿਹਾ ਤੇ ਸੰਤ ਬਾਬਾ ਅਤਰ ਸਿੰਘ ਜੀ ਕਿੰਨੇ ਹਨੇਰਾ ਸੀ ਤੇ ਆਪਣੇ ਪਰਿਕਰਮਾ ਵਿੱਚ ਉਹ ਮਸਤਕ ਪੈ ਰਗੜਦੇ ਨੇ। ਕਹਿਣ ਲੱਗੇ ਪਹਿਲਾਂ ਤਾਂ ਪਛਾਣਿਆ ਨਾ, ਪਰਤ ਕੇ ਫਿਰ ਲੰਘਿਆ ਤੇ ਦੇਖਿਆ ਉਹ ਸੱਜਣ ਫਿਰ ਮਸਤਕ ਰਗੜੇ ਪਿਆ। ਕਿੰਨੇ ਮੈਂ ਪਹਿਚਾਣ ਕੇ ਕਿਹਾ, ਮੈਂ ਕਿਹਾ ਗੁਰਮੁਖੋ, ਗਿਆਨੀ ਠਾਕਰ ਸਿੰਘ ਲਿਖਦੇ ਨੇ ਕਿ ਤੁਸੀਂ ਤਾਂ ਦੂਰ ਬੈਠੇ ਸੁਰਤ ਨਾਲ ਸਿਜਦੇ ਕਰਦੇ ਹੋ ਤੇ ਤਾਂ ਵੀ ਪ੍ਰਵਾਨ ਨੇ ਇਸ ਪੱਥਰ ਤੇ ਮੱਥਾ ਰਗੜ ਕੇ ਆ ਨਿਸ਼ਾਨ ਖੂਨ ਨਿਕਲਾਇਆ। ਅੱਖਾਂ ਭਰ ਕੇ ਕਹਿਣ ਲੱਗੇ ਠਾਕਰ ਸਿਆਂ ਬਾਹਰ ਜਾਣਾ ਬੜਾ ਵਰਜਨਾ, ਲੋਕ ਵੱਜ ਕੇ ਇਸ ਚਮੜੀ ਨੂੰ ਕਹਿੰਦੇ ਨੇ। ਅੱਜ ਸ਼ਾਮ ਦਾ ਬਚਨ ਕੀਤਾ ਧੰਨ ਗੁਰੂ ਰਾਮਦਾਸ, ਇਹ ਕਿਰਪਾ ਤੇਰੀ ਹੈ, ਸਾਰੇ ਮੱਥੇ ਮੈਂ ਤੇਰੇ ਚਰਨਾਂ ਵਿੱਚ ਟੇਕਣਾ, ਮੈਨੂੰ ਬਖਸ਼ ਲਈ। ਕਦੇ ਤੱਕਿਓ ਇਹੋ ਜਿਹਾ ਸੰਤ ਸਹਾਈ ਰਾਮ ਕੇ, ਕੀ ਉਹ ਕਿਰਪਾ ਕਰ ਨਹੀਂ ਸਕਦੇ? ਸਾਹਿਬ ਬਾਬਾ ਰਵਿਦਾਸ ਜੀ ਕਹਿਣ ਲੱਗੇ ਸੰਤ ਚ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੈ ਦੀਜਾ ਦੇਵਾ ਦੇਵ। ਇੱਕ ਕਿਰਪਾ ਕਰੀ ਸੰਤ ਆਚਰਣ ਜੀਵਨ ਦੇਣੀ ਤੇ ਸੰਤ ਵਰਗਾ ਦੇਈ, ਸੰਤ ਆਚਰਣ ਸੰਤ ਚੋਂ ਮਾਰਗ ਉਹ ਰਸਤਾ ਦੇਈ ਜਿਸ ਰਸਤੇ ਤੇ ਸਾਧੂ ਤੁਰਿਆ। ਤੇ ਤੀਜੀ ਗੱਲ ਕਹੀ ਸੰਤ ਚ ਔਲਗ, ਔਲਗ ਨੀ, ਔਲਗ ਦਾ ਅਖਰੀ ਅਰਥ ਹੁੰਦਾ ਦਾਸ। ਭਗਤ ਰਵਿਦਾਸ ਕਹਿੰਦੇ ਨੇ ਮੈਨੂੰ ਪਤਾ ਹੈ मैं अपना जीवन कियो जिहा बतीत करना पिया हूं। वेखो जपण वालियां दी खेड, बाबा फरीद साहब दा जीवन मैं पढ़िया। एक खिन अर्ज करां, असी भी मां बाप हां बच्चियां दे, तुसी भी हो। पता नहीं वो मां किन्नी कु रूहानियत तक पहुंची सी। फरीद हर 11 साल बाद कमाई करके आउंदे ने, ते बख्तियार काकी दा चेला बनाना फरीद नू मां ने। ते जदों 11 साल बाद परत के आउंदे ने, ते प्रिंसीपल सतबीर सिंह लिखदे ने, मां कहिंदी बेटा अजे तेरा वो पद्धर नहीं बनिया, अजे तेरा अंदर ओना तैयार नहीं कि बख्तियार काकी जी दी संगत तू कर सके। इहदा मतलब मां अंदर तो किन्नी कु जाणू सी कि अपने बच्चे दे अंदर नू घड़दी पई सी, जीवन नू घड़दी पई है। बाबा रविदास जी कहिंदे ने, दाता मैं कह बैठा वा कि मैनू संतां दी संगत दी मैं गलती कीती है, असल विच मेरा जीवन ओना उच्चा नहीं, पर कृपा कर दई, संत आचरण संत चो मार्ग, संत च औलग औलग नहीं, औलग दा अर्थ दास, ते औलग नहीं दा अर्थ है जेड़ा दासां दा भी दास है। मैं तेरे करनी वालियां दी संगत करन जोगा नहीं, जेड़े ओदे दर ते झाड़ू लांदे ने उन्हां दासां दा दास ही मैनू बना दे। संत च औलग औलग नहीं। फिर अगे वचन कीता, और एक मांगू भगत चिंता मन, आनंद जी दे प्रगट होना, एक होर दास दे दे और भगती भी जेड़ी अंदर दी चिंता दूर कर दी है। पर किसी ने एक बख्शिश होर कर दी, मैं मंगल लगा तेरे तो, जनी लखाओ असंत, इथे ऐड़ा गेतर लगा असंत पापी सन। कह लगे साकत निंदक बंदा संदा दी निंदा करने वाला, मैनू बचा के रखी, मैनू ओदे दर्शन ना कदी करा। जनी लखाओ असंत पापी सन। अखीर ते कहन लगे रविदास भणे बोल के कहिंदा, जो जाने सो जान, असल विच सियाणा होवे जिहड़ा इस गल नूं समझ गया। केड़ी संत अनंत है अंतर नाही, संत विच ते उस अनंत विच कोई अंतर नहीं। साहब कहन लगे फलगुण आनंद उपार जाना, हर सज्जन प्रगट आए, संत सहाई राम के कर कृपा दिया मिलाए। किवें मिलाया? तुलसी ने एक दोहरा कहा, वो कहिंदे ने समुंदर दा पानी उस तरह कदी कोई नहीं पी सकता। आपां इशनान तां करदे तके ने, समुंदर दे पानी नाल कदी प्यास बुझेगी? समुंदर दा पानी कदी खेती लई लाभदायक होएगा? कहन लगे नहीं। बामन चंदन आपां कहिंदे आ सुगंधी बखेरदा है, पर जे हवा ना चले ते सुगंधी अगे जिहड़ी उह पास नहीं हुंदी। हवा तुरेगी ते सुगंधी दूजे तक जाएगी, जे हवा नहीं अपने आप च मस्त है। संत की है? तुलसी कहिंदा मोरो मन प्रभ अस विश्वासा रामचरित मानस, मोरो मन प्रभ अस विश्वासा राम ते अधिक राम कर दासा। कि ना मेरे मन विच ये ख्याल पैदा हो गया, जेड़ी गल कल भी विचारी सी शाम की कथा विच, कहो कबीर को भया उदास तीर्थ बड़ा के हरता दास। कि ना मैं उदास हाँ भी तीर्थ वड्डा के करनी वाला वड्डा। कहन लगे मोरो मन प्रभ अस विश्वासा राम ते अधिक राम कर दासा। कहन लगे राम सिंधु गण सज्जन धीरा, हिंदी दे शब्द ने सिंधु कहा जाता है सागर नू। कहन लगे परमेश्वर तू मैं समुंदर, साड़ी तेरे तक सीधी पहुंच नहीं होनी, हां बदल बन के कोई वरसे ते तेरा पानी मीठा बन जाए। कहन लगे संत बदल बन के वरस दई, तेरी नाम दी मिठास पहुंचांद है। मोरो मन अस प्रभ अस विश्वासा राम ते अधिक राम कर दासा, राम सिंधु गण सज्जन धीरा। कहन लगे चंदन हार तर तू चंदन दा रोखे, जन संत समीरा ते साधु जपन वाला हवा बन के तेरे कोलो सुगंधी लैके दूजे तक पहुंचा दे। साहब कहन लगे फलगुण आनंद उपार जना, हर सज्जन प्रगति आए, संत सहाई राम के कर कृपा दिया मिलाए। साहब कहन लगे सेज सुहावी सर्व सुख, पर अर्ज करां दंभियां पखंडियां तो जरूर बचो। आ देखने आ ना साडे उत्थों दे जिहड़े सियासी लोग ने, खिमा करो तर्क नहीं, उन्हां नूं केवल अपना खेत चाहिए, उन्हां नूं गुरमत नहीं। चेती उदों आउंदी है जबकि जावत जदों कदों दे अंदरों हो जांदा कोई चला जांदा, उस दिन फिर परत के पंथ ते गुरु दा वास्ता। आ पिछे तकिया ने कि गुरु ग्रंथ साहिब सच्चे पातशाह दी बराबरी करन वाला किवें उठिया, वो किवें उन्हें ग्रंथ लिख दिता, ग्रंथ शब्द ते वरतने नहीं चाहिए उहदे लई। उसने कूड़ दा पलंदा एक लिखिया पनारे वाले ने, तुसीं सारिआं जाणिआ वो किवें, क्योंकि जदों पखंडी दे चरणां विच साडे आगू झुकण लग पैण ਤੇ ਕੁਦਰਤੀ ਤੌਰ ਤੇ ਉਭਰਦੇ ਨੇ, ਪਰ ਇੱਕ ਗੱਲ ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਤੇ ਮਾਣ ਕਰਕੇ ਮੈਂ ਅਰਜ਼ ਕਰਨ ਲੱਗਾ। ਕੇਵਲ ਗੁਰੂ ਗ੍ਰੰਥ ਸਾਹਿਬ ਸੰਸਾਰ ਵਿੱਚ ਗ੍ਰੰਥ ਹੈ, ਕੇਵਲ ਇਸ ਕਰਕੇ ਨਹੀਂ ਕਿ ਮੇਰਾ ਗੁਰੂ ਹੈ। ਜਿੱਦਣ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਕੋਈ ਗ੍ਰੰਥ ਲੱਭਣਗੇ ਸੰਸਾਰ ਦੇ ਲੋਕ ਨਿਰਪੱਖ ਹੋ ਕੇ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਮਿਲਣਗੇ, ਇਸ ਤੋਂ ਬਿਨਾਂ ਨਹੀਂ। ਤੇ ਜੇ ਕਹੀਏ ਵੀ ਅੱਜ ਕੋਈ ਮਿਲਾਵਟ ਕਰ ਦੇਗਾ, ਮੈਂ ਕਈ ਵਾਰੀ ਸੋਚਣਾ ਹੁੰਦਾ, ਹਰਿਮੰਦਰ ਸਾਹਿਬ ਦੇ ਮੁਕਾਬਲੇ ਪਿਰਥੀਏ ਨੇ ਗੁਰਦੁਆਰਾ ਤਿਆਰ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਿਰਥੀਏ ਦੇ ਪੁੱਤਰ ਮਿਹਰਵਾਨ ਨੇ ਗ੍ਰੰਥ ਤਿਆਰ ਕੀਤਾ ਸੀ, ਪਰ ਅੱਜ ਉਹਦਾ ਨਾਮੋ ਨਿਸ਼ਾਨ ਕਿਤੇ ਨਜ਼ਰ ਆਉਂਦਾ ਪਿਆ। ਸੱਚਾਈ ਤਾਂ ਸੱਚਾਈ ਰਹਿਣੀ, ਜਿਹੜਾ ਸਾਹਿਬ ਨੇ ਕਿਹਾ ਨਾ ਪੂਰਨ ਖੁੱਟੇ ਨਾਨਕਾ ਔੜਕ ਸੱਚ ਰਹੀ, ਪਿਰਥੀਏ ਦੇ ਬਣਾਏ ਉਸ ਧਾਮ ਤਾਂ ਵਿਰਾਨ ਪਏ ਨੇ, ਪਰ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਦੇ ਘਰ ਅੰਦਰ ਦਿਨ ਦੁਗਣੀ ਤੇ ਰਾਤ ਚੌਗਣੀ ਸੰਗਤ ਵੀ ਆਉਂਦੀ। ਸਾਹਿਬ ਕਹਿੰਦੇ ਨੇ ਦੰਭ ਤੋਂ ਬਚੀ, ਪਰ ਕਰਨੀ ਵਾਲਾ ਜਿਹੜਾ ਗੁਰੂ ਕੇ ਚਰਨਾਂ ਨੂੰ ਜੋੜਦਾ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਸੇਜ ਸੁਹਾਵੀ, ਖਿਰਦੇ ਦੀ ਸੇਜ ਜਿਹੜੀ ਸੋਹਣੀ ਬਣ ਗਈ, ਸਰਬ ਸੁੱਖ ਹਰ ਸੁੱਖ ਗੁਰੂ ਅਰਜਨ ਦੇਵ ਕਹਿੰਦੇ ਨੇ ਮੈਨੂੰ ਮਿਲ ਗਿਆ। ਹੁਣ ਦੁੱਖਾਂ ਨਾਹੀਂ ਜਾਏ ਜਾਏ ਦਰ ਤੇ ਥਾਂ, ਕਹਿੰਦੇ ਨੇ ਹੁਣ ਹਿਰਦੇ ਵਿੱਚ ਕੋਈ ਥਾਂ ਹੀ ਨਹੀਂ ਜਿੱਥੇ ਦੁੱਖ ਹੋਵੇ, ਥਾਂ ਹੋਵੇਗੀ ਤੇ ਕਿਸੇ ਨੂੰ ਅੰਦਰ ਟਿਕਾਂਗੇ ਨਾ, ਜਦੋਂ ਅੰਦਰ ਸੁੱਖ ਹੀ ਸੁੱਖ ਹੈ, ਦੁੱਖ ਨੂੰ ਥਾਂ ਹੀ ਕੋਈ ਨਹੀਂ। ਸਾਹਿਬ ਕਹਿਣ ਲੱਗੇ ਇਸ ਪੁੰਨੀ ਵਡਭਾਗਣੀ, ਵੱਡਿਆਂ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ, ਕਿਹੜੀ ਜਿਹੜੀ ਮੰਗਦੀ ਪਈ ਸੀ ਕਿ ਮੇਰੇ ਮਾਲਕ ਜੀ ਕਿ ਆਨੰਦ ਕਿਵੇਂ ਮਿਲੇ। ਇਸ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ, ਉਹਨਾਂ ਨੂੰ ਖਰੀ ਰਾਏ ਵਾਹਿਗੁਰੂ ਪਰਮਾਤਮਾ ਮਿਲਿਆ। ਅੱਜ ਉਹ ਸੰਗਤ ਨੂੰ ਮਿਲ ਕੇ ਕਹਿੰਦੀ ਹੈ, ਭੈਣੋ ਜਿਹੜੀ ਮੈਂ ਕਿਰਤ ਕਰਮ ਕਰਕੇ ਵਿਚਰੀ ਸਾਂ, ਆਓ ਮਿਲ ਸਈਆਂ ਮੰਗਲ ਗਾਵ ਹੀ ਗੀਤ ਗੋਬਿੰਦ ਆਲਾਏ। ਸਈਆਂ ਦਰ ਤੇ ਗੁਰਮੁਖ ਜਨ ਜਪਣ ਵਾਲੀਆਂ ਸਖੀਆਂ, ਆਓ ਗੋਬਿੰਦ ਦੇ ਗੀਤ ਗਾਈਏ ਜਿਨ੍ਹੇ ਮੇਰੇ ਅੰਦਰ ਨੂੰ ਆਨੰਦ ਦਿੱਤਾ। ਸਾਹਿਬ ਕਹਿਣ ਲੱਗੇ, ਹਰ ਜਿਹਾ ਅਵਰ ਨਾ ਦਿਸਈ ਤੇਰੇ ਵਰਗਾ ਹਰੀ, ਹੋਰ ਕੋਈ ਨਹੀਂ ਦਿਸਦਾ, ਕੋਈ ਦੂਜਾ ਲਵੇ ਨਾ ਲਾਏ, ਕੋਈ ਤੇਰੇ ਵਰਗਾ ਹੋਵੇ ਤੇ ਜਿਹੜਾ ਰਹਿਮਤ ਕਰੇ ਤੇਰੇ ਵਰਗਾ ਕੇਵਲ ਤੂੰ। ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅਨੂਪ ਹੈ, ਤੇਰੀ ਕਿਹਦੇ ਨਾਲ ਉਪਮਾ ਕਰਾਂ, ਕੋਈ ਹੈ ਹੀ ਨਹੀਂ। ਸਾਹਿਬ ਕਹਿਣ ਲੱਗੇ, ਅਰਜਿਆ ਅਵਰ ਨਾ ਦਿਸੀ ਕੋਈ ਦੂਜਾ ਲਵੇ ਨਾ ਲਾਏ, ਹਲਤ ਪਲਟ ਸਵਾਰੇ ਉਹਨ ਲੋਕ ਤੇ ਪਰਲੋਕ ਸਵਾਰ ਦਿੱਤਾ, ਨੇਚਲ ਦਿੱਤੀਆਂ ਜਾਏ ਹੁਣ ਉਹ ਥਾਂ ਦੇ ਦਿੱਤੀ ਜਿਹੜੀ ਅਡੋਲ ਹੈ। ਸਾਹਿਬ ਕਹਿਣ ਲੱਗੇ, ਸੰਸਾਰ ਸਾਗਰ ਤੇ ਰੱਖਿਆ, ਸੰਸਾਰ ਸਮੁੰਦਰ ਤੋਂ ਹੱਥ ਦੇ ਕੇ ਰੱਖ ਲਿਆ ਤੇ ਨਾਲ ਕਹਿ ਦਿੱਤਾ ਬੌੜ ਨਾ ਜਨਮੈ ਢਾਏ, ਅੱਜ ਤੋਂ ਬਾਅਦ ਜਨਮ ਤੇ ਮਰਨ ਵਿੱਚ ਨਹੀਂ। ਸਾਹਿਬ ਕਹਿਣ ਲੱਗੇ, ਮਾਲਕਾ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਜ਼ਬਾਨ ਇੱਕ ਹੈ, ਗੁਣ ਤੇਰੇ ਬੇਅੰਤ ਨੇ, ਜੇਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿੰਨੀ ਲਈ ਹੈ, ਤੇਰਾ ਅੰਤ ਕਿਵੇਂ ਪਾਵਾਂਗਾ। ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਫਿਰ ਕਹਿੰਦੇ ਨੇ ਫਲਗਣ ਵਿੱਚ ਵੀ ਜਪੀ, ਫਲਗੁਣ ਨਿਤ ਸਲਾਈ ਹੈ ਜਿਸ ਨੂੰ ਤਿਲ ਨਾ ਤਮਾਈ। ਉਹਨੀ ਸ਼ਿਫਤ ਕਰੀ ਜਿਹਨੂੰ ਫੱਗਣ ਦੇ ਮਹੀਨੇ ਵਿੱਚ ਤਿਲ ਜਿੰਨਾ ਲਾਲਚ ਨਹੀਂ। ਜੇ ਆਪਾਂ ਸਿਮਰਨ ਕਰਨੇ, ਇਹਦਾ ਮਤਲਬ ਇਹ ਥੋੜ੍ਹਾ ਕਿ ਵਾਹਿਗੁਰੂ ਖੁਸ਼ਾਮਦ ਦਾ ਭੁੱਖਾ ਹੈ। ਸਾਹਿਬ ਤਾਂ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ, ਕਰਮ ਦਰ ਤੋਂ ਉੱਤੇ ਬਖਸ਼ਿਸ਼, ਵਾਹਿਗੁਰੂ ਦੀ ਇੰਨੀ ਕਿਰਪਾ ਹੈ ਉਹਨੂੰ ਲਿਖ ਕੋਈ ਨਹੀਂ ਸਕਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤੇ ਤਿਲ ਜਿੰਨਾ ਲਾਲਚ ਹੀ ਨਹੀਂ, ਲੁਕਾਏ ਕੁਝ ਨਹੀਂ। ਸਾਹਿਬ ਕਹਿਣ ਲੱਗੇ, ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ, ਤਮਾ ਨਹੀਂ ਉਹਨੂੰ ਤਿਲ ਜਿੰਨਾ ਵੀ। ਸਾਹਿਬ ਕਹਿਣ ਲੱਗੇ, ਪਿਆਰਿਆ ਕਿ ਜੇ ਤੂੰ ਉਹਨੂੰ ਜਪੇਂਗਾ ਫਿਰ ਦੇਖ ਤੇਰੇ ਤੇ ਰਹਿਮਤ ਹੋਈ। ਅਖੀਰ ਤੇ ਫਿਰ ਸਮੁੱਚਾ ਮਾਨਵਤਾ ਨੂੰ ਉਪਦੇਸ਼ ਦਿੱਤਾ। ਕਹਿਣ ਲੱਗੇ, ਸਿੱਖਾ ਕਿਤੇ ਭੁਲੇਖੇ ਵਿੱਚ ਰਹਿਣ ਕਿ ਜਪਣ ਤੋਂ ਬਿਨਾਂ ਮੇਰਾ ਪਾਰ ਉਤਾਰਾ ਹੋ ਜਾਏਗਾ। ਕਹਿਣ ਲੱਗੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਸ਼ਰੇ, ਜਿੰਨੇ ਜਿੰਨੇ ਵੀ ਜਪੇ ਉਹਦੇ ਕਾਰਜ ਜ਼ਿੰਦਗੀ ਦੇ ਰਾਸ ਹੋਏ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ, ਉਹਨਾਂ ਨੇ ਪੂਰੇ ਗੁਰੂ ਨੂੰ ਆਰਾਧਿਆ, ਹਰੀ ਦੇ ਨਾਮ ਵੀ ਜੁੜੇ ਤੇ ਰੱਬ ਦੀ ਦਰਗਾਹ ਵਿੱਚੋਂ ਖਰੇ ਨੇ, ਉਹ ਸੁੱਚੇ ਨੇ, ਉਹ ਪ੍ਰਵਾਨ ਹੋਏ ਨੇ। ਸਾਹਿਬ ਕਹਿਣ ਲੱਗੇ, ਸਰਬ ਸੁਖਾਂ ਨਿਧ ਚਰਨ ਹਰ, ਸਾਰੇ ਸੁੱਖ ਜਿਹੜੇ ਨੇ, ਨਿਧ ਚਰਨ ਹਰ ਦਾ ਅਰਥ ਸਾਰੇ ਖਜ਼ਾਨੇ ਸੁੱਖ ਉਹਨਾਂ ਨੂੰ ਹਰੀ ਦੇ ਚਰਨਾਂ ਵਿੱਚੋਂ ਮਿਲ ਗਏ। ਸਰਬ ਸੁਖਾਂ ਨਿਧ ਚਰਨ ਹਰ, ਭਵਜਲ ਵਿਖਣ ਤਰੇ, ਆਹ ਜਿਹੜਾ ਵਿਖਣ ਸੰਸਾਰ ਸੀ ਇਹਨੂੰ ਵੀ ਉਤਰ ਗਏ। ਪ੍ਰੇਮ ਭਗਤ ਤਿੰਨ ਪਾਈਆ, ਉਹਨਾਂ ਕੋਲ ਪ੍ਰੇਮਾ ਭਗਤੀ ਹੈ, ਵਿਖਿਆ ਨਾ ਹੀ ਜਰੇ, ਤੇ ਜਿਹੜੀ ਵਕਾਰਾਂ ਦੀ ਵਿਖ ਜ਼ਹਿਰ ਹੈ ਉਹਨਾਂ ਨੂੰ ਸਾੜਦੀ ਨਹੀਂ। ਸ਼ਾਇਦ ਕਹਿਣ ਲੱਗੇ ਕੂੜ ਗਏ, ਜਿਹੜਾ ਕੂੜ ਸੀ ਕਿਰਤ ਕਰਤ ਪਹਿਲੇ ਮਹੀਨੇ ਵਿੱਚ ਕਿ ਕਿਰਤ ਕਰਮ ਕੇ ਵਿਚਰੇ, ਉਹ ਕੂੜ ਚਲਾ ਗਿਆ। ਦੁਬਧਾ ਨਸੀ, ਭਾਦਰੋਂ ਦੇ ਮਹੀਨੇ ਵਾਲੀ ਦੁਬਧਾ ਵੀ ਚਲੀ ਗਈ। ਹੁਣ ਪੂਰਨ ਸੱਚ ਕਹੇ ਅੰਦਰ ਉਸ ਪਰਿਪੂਰਨ ਵਾਹਿਗੁਰੂ ਦੀ ਕਿਰਪਾ ਨਾਲ ਸੱਚ ਟੇਗਿਆ ਪਾਰ ਬ੍ਰਹਮ ਪ੍ਰਭ ਸੇਮ ਦੇ, ਉਹ ਵਾਹਿਗੁਰੂ ਨੂੰ ਜਪਦੇ ਨੇ, ਸਿਮਰਦੇ ਨੇ, ਮਨ ਅੰਦਰ ਇੱਕ ਧਰੇ, ਇੱਕ ਵਾਹਿਗੁਰੂ ਨੂੰ ਹਿਰਦੇ ਵਿੱਚ ਟਿਕਾ ਕੇ। ਤੇ ਸਾਹਿਬ ਕਹਿੰਦੇ ਨੇ ਐਵੇਂ ਕਿਤੇ ਭਰਮ ਵਿੱਚ ਨਾ ਪੈ ਜਾਈ, ਫਲਾਣਾ ਦਿਨ ਚੰਗਾ, ਫਲਾਣਾ ਮਹੀਨਾ ਚੰਗਾ। ਸਾਹਿਬ ਕਹਿਣ ਲੱਗੇ ਮਹਾਂ ਦਿਵਸ ਮੂਰਤ ਭਲੇ, ਉਹ ਮਹੀਨਾ, ਉਹ ਦਿਨ, ਉਹ ਮੂਰਤ, ਉਹ ਪਲ ਸੱਚਾ ਜਿਸ ਕੋ ਨਦਰ ਕਰੇ, ਜਿਹਦੇ ਤੇ ਉਹਦੀ ਕਿਰਪਾ ਹੋ ਗਈ। ਅਖੀਰ ਤੇ ਤੱਕੋ ਆਨੰਦ ਲੈ ਕੇ ਵੀ ਜਿਹੜੀ ਮੰਗ ਪਹਿਲਾਂ ਮੰਗੀ ਸੀ ਕਿ ਕਰ ਕਿਰਪਾ ਮੇਲੋ ਰਾਮ, ਅਖੀਰ ਤੇ ਕਹਿਣ ਲੱਗੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ। ਖਰੇ ਪਹਿਲਾਂ ਵੀ ਕਿਰਪਾ ਮੰਗੀ, ਅਖੀਰ ਤੇ ਕਹਿਣ ਲੱਗੇ ਜੇ ਤਰੁੱਠ ਆਪਣੇ ਦਰਸ਼ਨਾਂ ਦਾ ਦਾਨ ਦੇ ਦੇ, ਬਸ ਤੇਰੀ ਕਿਰਪਾ ਮੰਗਣਾ ਆਵਾਂ। ਸਾਰੇ ਬਾਰਾਂ ਮਾਂ ਦਾ ਸਮੁੱਚਾ ਭਾਵ ਹੈ ਉਹਦੀ ਕਿਰਪਾ ਲੈਣੀ, ਕਿਰਪਾ ਲਈ ਜਾਏਗੀ। ਜੇ ਇਸ ਅਨੁਸਾਰ ਆਪਣੇ ਜੀਵਨ ਨੂੰ ਢਾਲੇਗਾ, ਧੰਨ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਿਰਪਾ ਕਰੇ। ਸਾਧ ਸੰਗਤ, ਆਪ ਜੀ ਦੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਆਪ ਜੀ ਦੀ ਅਸੀਸ ਨਾਲ ਇਹ ਬਾਰਾਂ ਮਾਹ ਪ੍ਰਾਰੰਭ ਕੀਤਾ ਸੀ। ਧੰਨ ਗੁਰੂ ਅਰਜਨ ਸਾਹਿਬ ਨੇ ਆਪ ਕਿਰਪਾ ਕਰਕੇ ਇਹ ਸੇਵਾ ਕਰਾਈ। ਦੂਸਰੀ ਬੇਨਤੀ ਰਾਤ ਵੀ ਕੀਤੀ ਸੀ, ਜਿਵੇਂ ਪ੍ਰਬੰਧਕ ਵੀਰਾਂ ਨੇ ਉਲੀਕਿਆ ਹੈ ਕਿ ਲੰਗਰ ਦੀ ਇਮਾਰਤ ਹੋਰ ਅੱਗੇ ਵਧਾਉਣ ਲਈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਗੁਰੂ ਘਰ ਦੀ ਸੇਵਾ ਕਰਿਆ ਜੀ, ਤਾਂ ਜੋ ਸਤਿਗੁਰੂ ਦੇ ਇਸ ਪਵਿੱਤਰ ਦਰਬਾਰ ਦੀ ਇਮਾਰਤ ਬਣੇ, ਜਿਹਦੇ ਨਾਲ ਸਾਨੂੰ ਸਹੂਲਤ, ਸਾਡੀ ਪੀੜ੍ਹੀ ਆਉਣ ਵਾਲੀ ਨੂੰ ਸਹੂਲਤ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਜਿਵੇਂ ਗੁਰਮੁਖਾਂ ਕਿਹਾ ਸੀ ਕਿ ਅਗਲੀ ਵਾਰੀ ਜੇ ਆਏ ਜੇ ਸਾਹਿਬ ਨੂੰ ਪਾਇਆ ਤੇ ਸਿੱਧ ਗੋਸ਼ਟ ਦੀ ਬਾਣੀ ਦੀ ਵਿਚਾਰ, ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ। ਸਿੱਧ ਗੋਸ਼ਟ ਦੀ ਬਾਣੀ ਵਿੱਚ ਸਾਹਿਬ ਨੇ ਇੰਨੇ ਉੱਚੇ ਬਚਨ ਕਹੇ ਨੇ, ਆਪ ਸੰਗਤ ਅਸੀਸ ਬਖਸ਼ੋਗੇ ਤੇ ਜ਼ਰੂਰ ਹੋ ਸਕੇਗੀ। ਹੋਈਆਂ ਫੁੱਲਾਂ ਦੀ ਕਿਰਪਾ ਕਰਕੇ ਮਾਫੀ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।